ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਪਤ ਪ੍ਰਿਥਵਨ ਮਾਮ ਮਾਮ ਜੋਗੀ ਹਿਰਦੇ ਨਿਵਾਸ ਭੋਗੀ ਹਿਰਦੇ ਉਦਾਸ ਜੋ ਪੈ ਮਾਮ ਸੁਮਤ ਪ੍ਰਕਾਸ਼। ਸ੍ਰੀ ਪਤ ਪ੍ਰਿਥਵਨ ਮਾਮ ਮਾਮ ਹੁਣ ਪਹਿਲੇ ਅਧਿਆਏ ਵਿੱਚ ਪੰਡਿਤ ਹਰਦਿਆਲ ਜੀ ਜਿਹੜਾ ਗ੍ਰੰਥਕਰਤਾ ਵੱਲੋਂ ਮੰਗਲ ਹੈ ਕਿ ਉਹ ਵਿਸ਼ਨੂੰ ਭਗਵਾਨ ਦਾ ਮੰਗਲ ਕਰ ਰਹੇ ਹੈ ਪਹਿਲੇ ਅਰਥ ਵਿੱਚ, ਜੋ ਕਿ ਆਮ ਹੀ ਅਰਥ ਸਾਰੇ ਟੀਕਿਆਂ ਵਾਲੇ ਕਰਤਾ ਕਰਦੇ ਹੈ। ਉਹ ਮੰਗਲ ਵਿਸ਼ਨੂੰ ਭਗਵਾਨ ਜੀ ਦਾ ਹੈ, ਸੋ ਦੋਹਰੇ ਵਿੱਚ ਮੰਗਲ ਕਰ ਰਹੇ ਹੈ। ਸਭ ਤੋਂ ਪਹਿਲਾਂ ਵਿਸ਼ਨੂੰ ਭਗਵਾਨ ਨੂੰ ਮਨਾ ਰਹੇ ਹੈ। ਸ੍ਰੀ ਪਤ ਪ੍ਰਿਥਮਨ ਮਾਮ ਮਾਮ, ਸਭ ਤੋਂ ਪ੍ਰਥਮ ਕਹੀਏ ਪਹਿਲਾਂ ਸ੍ਰੀ ਕਹੀਏ ਲਛਮੀ, ਲਛਮੀ ਦੇ ਜੋ ਪਤ ਕਹੀਏ ਪਤੀ ਹੈ ਉਹ ਕੌਣ? ਵਿਸ਼ਨੂੰ। ਵਿਸ਼ਨੂੰ ਭਗਵਾਨ ਜੀ ਨੂੰ ਪੰਡਿਤ ਹਰਦਿਆਲ ਜੀ ਕਹਿੰਦੇ ਮਾਮ ਕਹੀਏ ਮੇਰੀ ਨਮਾਮ ਨਮਸਕਾਰ ਹੈ। ਸਭ ਤੋਂ ਪਹਿਲਾਂ ਸ੍ਰੀ ਪਤ ਭਾਵ ਵਿਸ਼ਨੂੰ ਭਗਵਾਨ ਜੀ ਨੂੰ ਕਹਿੰਦੇ ਮੇਰੀ ਮਾਮ ਕਹੀਏ ਮੇਰੀ ਨਮਾਮ ਨਮਸਕਾਰ ਹੈ। ਜੋਗੀ ਹਿਰਦੇ ਨਿਵਾਸ, ਜੋ ਕਿ ਜੋਗੀ ਕਹੀਏ ਜਟਾ ਜੂਟ ਸਾਧੂ ਮਹਾਤਮਾ ਦੇ ਹਿਰਦੇ ਕਹੀਏ ਹਿਰਦੇ ਵਿੱਚ ਨਿਵਾਸ ਵਾਸਾ ਰੱਖਦੇ ਹੈ। ਯੋਗੀ ਭਾਵ ਜੋ ਉਹਨਾਂ ਨਾਲ ਜੋੜਨ ਵਾਲੇ ਹੈ, ਹਾਂਜੀ, ਯੋਗੀ ਜਾਂ ਸਾਧੂ ਮਹਾਤਮਾ ਲੋਕ ਹੈ ਅਤੇ ਜਿਹੜੇ ਇਹਨਾਂ ਸਾਧੂ ਮਹਾਤਮਾ ਉਹ ਵਿਸ਼ਨੂੰ ਭਗਵਾਨ ਨਾਲ ਜੁੜੇ ਹੋਇਆਂ ਦੇ ਹਿਰਦਿਆਂ ਵਿੱਚ ਨਿਵਾਸ ਰੱਖਦੇ ਹੈ। ਭੋਗੀ ਹਿਰਦੇ ਉਦਾਸ ਜੋ ਪ੍ਰਸ਼ਨ ਇੱਥੇ ਖੜ੍ਹਾ ਹੁੰਦਾ ਹੈ ਕਿ ਵਿਸ਼ਨੂੰ ਭੋਗੀ ਵਿਸ਼ਈ ਵੇ ਵਿਚਾਰ ਜਿਹੜੇ ਮਨੁੱਖ ਆ ਕਿ ਹਿਰਦੇ ਵਿੱਚ ਉਹਨਾਂ 'ਤੇ ਨਹੀਂ ਨਿਵਾਸ ਰੱਖਦੇ ਕਿ ਉਹ ਯੋਗੀ ਜਿਹੜੇ ਉਹਨਾਂ ਨਾਲ ਜੁੜੇ ਹੋਏ ਆ ਜਾਂ ਮਹਾਤਮਾ ਸਾਧੂ ਯੋਗੀ ਲੋਕ ਉਹਨਾਂ ਦੇ ਹਿਰਦੇ ਵਿੱਚ ਨਿਵਾਸ ਰੱਖਦੇ ਆ ਪ੍ਰਸ਼ਨ। ਤਾਂ ਅੱਗੋਂ ਉੱਤਰ ਇਹ ਤੋਕ ਵਿੱਚ ਦੇ ਰਹੇ ਆ ਵੀ ਨਹੀਂ ਨਹੀਂ ਸਭਨਾ ਦੇ ਅੰਦਰ ਹੀ ਨਿਵਾਸ ਰੱਖਦੇ। ਕਹਿੰਦੇ ਆ ਗੱਲ ਵਿੱਚ ਲਈ ਇਹ ਆ ਭੋਗੀ ਹਿਰਦੇ ਉਦਾਸ ਜੋ ਨਹੀਂ ਵੱਸਦੇ ਤਾਂ ਸਾਰਿਆਂ ਵਿੱਚ ਹੀ ਆ, ਪਰ ਜੋ ਵਿਸ਼ਨੂੰ ਭਗਵਾਨ ਜੀ ਭੋਗੀ ਕਹੀਏ ਪਦਾਰਥਾਂ ਨੂੰ ਭੋਗਣ ਵਾਲੇ ਲੋਕ ਹੈ ਨਾ, ਗ੍ਰਹਿਸਥੀ ਵਿਸ਼ਈ ਵਿਭਚਾਰੀ ਅਖੰਡੀ ਦੰਭੀ ਜੇ, ਉਹਨਾਂ ਦੇ ਹਿਰਦੇ ਕਹੀਏ ਹਿਰਦੇ ਵਿੱਚ ਜੋ ਉਦਾਸ ਕਹੀਏ ਉਪਰਾਮ ਰਹਿੰਦੇ ਹੈ, ਭਾਵ ਪਦਾਰਥਾਂ ਨੂੰ ਭੋਗਣ ਵਾਲੇ ਵਿਸ਼ਈ ਮਨੁੱਖ ਜਿਹੜੇ ਆ ਵਿਭਚਾਰੀ ਆ, ਅਤੇ ਉਹ ਵਿਭਚਾਰੀ ਦੰਭੀ ਪਖੰਡੀ ਮਨੁੱਖਾਂ ਨੇ ਕਦੀ ਵੀ ਉਹਨੂੰ ਯਾਦ ਹੀ ਨਹੀਂ ਕੀਤਾ ਕਿਉਂਕਿ ਵਿਕਾਰਾਂ ਵਿੱਚ ਗ੍ਰਸੇ ਹੈ, ਗ੍ਰਹਿਸਥ ਵਿੱਚ ਫਸੇ ਹੈ, ਅਤੇ ਇਸੇ ਵਿੱਚ ਫਸੇ ਹੋਣ ਕਾਰਨ ਹੀ ਉਹਨਾਂ ਨੂੰ ਸਾਕਸ਼ਾਤ ਨਹੀਂ ਕਰਦੇ, ਜਿਸ ਕਰਕੇ ਉਹਨਾਂ ਦੇ ਹਿਰਦੇ ਅੰਦਰ ਗੁਪਤ ਰੂਪ ਵਿੱਚ ਉਪਰਾਮ ਬੈਠੇ ਰਹਿੰਦੇ। ਗੁਰਬਾਣੀ ਦੀ ਵਚਨ ਆਉਂਦਾ ਤੂੰ ਹਿਰਦੇ ਗੁਪਤ ਵਸ ਹੈ ਦਿਨ ਰਾਤੀ, ਤੇਰਾ ਭਾਵ ਨਾ ਬੁੱਝ ਗਵਾਰੀ ਗਵਾਰ। ਜਿਹੜੇ ਗ੍ਰਹਿਸਥੀ 'ਚ ਸਭ ਬਹੁਤੇ ਫਸ ਗਏ, ਕਹਿੰਦੇ ਸਭ ਕੁਝ ਗ੍ਰਹਿਸਥੀ ਆ, ਅਤੇ ਵਿਸ਼ਈ ਵਿਸ਼ਿਆਂ ਵਿੱਚ ਫਸ ਗਏ ਆ, ਦੰਭੀ ਪਖੰਡੀ ਵਿਖੰਡ ਵਿੱਚ ਫਸ ਗਏ ਆ। ਹੁਣ ਉਹਨਾਂ ਦੇ ਹਿਰਦੇ ਵਿੱਚ ਰੱਬ ਤਾਂ ਵੱਸਦਾ ਪਰ ਉਹ ਪਰਮੇਸ਼ੁਰ ਦਾ ਪ੍ਰੇਮ ਨਹੀਂ ਬੁੱਝਦੇ। ਮਾਲਕ ਦੇ ਘੱਟ ਘੱਟ ਮੈਂ ਹਰਜੂ ਵਸੇ ਸੰਦਨ ਕਹਿਓ ਪੁਕਾਰ। ਸਾਡੇ ਅੰਦਰ ਵੀ ਹੈ, ਭਗਤਾਂ ਅੰਦਰ ਵੀ ਹੈ, ਕਣ ਕਣ ਖਾਲਕ ਖੜਕ ਖਲਕ ਮੈਂ ਖਾਲਕ ਪੂਰਾ ਤੇ ਹੌਸਲਾ ਬਿਠਾਈ। ਪਰ ਪ੍ਰਗਟ ਜਿਹੜੇ ਕਰਦੇ ਆ ਨਾ ਉਹਨਾਂ ਦੇ ਹੋ ਜਾਂਦਾ ਦੂਜਿਆਂ ਦੇ ਹਿਰਦੇ ਵਿੱਚ ਪਰਮੇਸ਼ੁਰ ਸਭ ਕੇ ਮੱਧ ਲਿਪਤੋ ਰਹੇ, ਵਿੱਚ ਰਹਿ ਕੇ ਵੀ ਗੁਪਤ ਰਹਿੰਦਾ। ਇਸੇ ਤਰ੍ਹਾਂ ਹੀ ਕਹਿੰਦੇ ਮੇਰੀ ਨਮਸਕਾਰ ਹੈ। ਸਭ ਤੋਂ ਪਹਿਲਾਂ ਸ਼੍ਰੀ ਜੋ ਲਕਸ਼ਮੀ ਦਾ ਪਤੀ ਵਿਸ਼ਨ ਭਗਵਾਨ ਜੀ ਨੂੰ, ਜਿਨ੍ਹਾਂ ਦਾ ਯੋਗੀਆਂ ਸਾਧੂਆਂ ਮਹਾਤਮਾ ਲੋਕਾਂ ਦੇ ਹਿਰਦੇ ਵਿੱਚ ਨਿਵਾਸ ਹੈ, ਨਿਵਾਸ ਰੱਖਦੇ ਹੈ। ਅਤੇ ਪ੍ਰਸ਼ਨ ਖੜ੍ਹਾ ਆ ਵੀ ਕਿ ਵਿਸ਼ਨੂੰ ਭਗਵਾਨ ਜਿਹੜੇ ਹੈ ਉਹ ਭੋਗੀਆਂ ਵਿਸ਼ਈਆਂ ਮਨੁੱਖਾਂ ਦੇ ਹਿਰਦੇ ਵਿੱਚ ਨਹੀਂ ਰੱਖਦੇ? ਅਤੇ ਉੱਤਰ ਦਿੱਤਾ ਵੀ ਨਹੀਂ, ਸਾਰਿਆਂ ਦੇ ਵੱਸਦੇ ਆ। ਅਤੇ ਅਸਲ ਵਿੱਚ ਗੱਲ ਇਹ ਵੀ ਜਿਹੜੇ ਹੈਗੇ ਨਾ ਭੋਗੀ ਲੋਕ, ਵਿਸ਼ਈ ਲੋਕ, ਤੰਬੀ ਪਖੰਡੀ, ਉਹਨਾਂ ਦੇ ਹਿਰਦਿਆਂ ਵਿੱਚ ਉਦਾਸ ਜੋ ਰਹਿੰਦੇ, ਕਿਉਂਕਿ ਉਹ ਧਿਆਨ ਨਹੀਂ ਦਿੰਦੇ, ਤਾਂ ਕਰਕੇ ਗੁਪਤ ਰਹਿੰਦੇ। ਵਹਿ ਮਮ ਸਮਤ ਪ੍ਰਕਾਸ਼ ਰਹਿ ਕਹੀਏ ਉਹ ਕਹੀ ਕੌਣ? ਵਿਸ਼ਨੂੰ ਭਗਵਾਨ ਜੀ। ਮਮ ਕਹੀਏ ਮੈਨੂੰ ਜਾਂ ਮੇਰੀ ਜਿਹੜੀ ਸੁਮਤ ਪ੍ਰਕਾਸ਼, ਜਿਹੜੀ ਮੇਰੀ ਬੁੱਧੀ ਹੈ ਨਾ, ਉਹਨੂੰ ਸ੍ਰੇਸ਼ਟ ਬੁੱਧ ਕਰ ਦੇਣ। ਸੋ ਕਹੀਏ ਸ੍ਰੇਸ਼ਟ, ਮਤ ਕਹੀਏ ਬੁੱਧੀ, ਸ੍ਰੇਸ਼ਟ ਬੁੱਧੀ ਜਿਹੜੀ ਆ ਉਹ ਮੈਨੂੰ ਬਖਸ਼ ਦੇਣ, ਅਤੇ ਸ੍ਰੇਸ਼ਟ ਬੁੱਧੀ ਮਤ ਦਾ ਪ੍ਰਕਾਸ਼ ਕਹੀਏ ਚਾਨਣਾ ਕਰ ਦੇਣ। ਭਾਵ ਹੋ ਕੇ ਉਹ ਮੈਨੂੰ ਸ੍ਰੇਸ਼ਟ ਆਤਮ, ਜਿਹੜੀ ਆਤਮ ਵਿਛੈਣੀ ਬੁੱਧੀ ਆ, ਉਹ ਬਖਸ਼ਣ, ਮੈਂ ਆਪਣੇ ਆਤਮ ਸਰੂਪ ਨੂੰ ਜਾਣ ਸਕਾਂ। ਜਿਨ੍ਹਾਂ ਦਾ ਯੋਗੀਆਂ ਦੇ ਜੁੜਿਆਂ ਹੋਇਆਂ ਦਿਲ ਦੇ ਵਿੱਚ ਨਿਵਾਸ ਰੱਖਦੇ ਆ, ਅਤੇ ਭੋਗੀਆਂ ਰਿਦਿਆਂ ਵਿੱਚ ਜੋ ਉਦਾਸ ਹੈ, ਵਹਿ ਕਹੀਏ ਉਹ ਐਸੇ ਵਿਸ਼ਨੂੰ ਭਗਵਾਨ, ਮਮ ਕਹੀਏ ਮੈਨੂੰ, ਜਿਹੜੀ ਹੈ ਸ੍ਰੇਸ਼ਟ ਮਤ, ਸ੍ਰੇਸ਼ਟ ਬੁੱਧੀ ਦਾ ਜਿਹੜਾ ਦਾਨ ਆ ਉਹ ਬਖਸ਼ਣ, ਅਤੇ ਸ੍ਰੇਸ਼ਟ ਮਤ ਬੁੱਧੀ ਦਾ ਪ੍ਰਕਾਸ਼ ਚਾਨਣਾ ਕਰਨ। ਇਹ ਤਾਂ ਜਿਹੜਾ ਪਹਿਲਾ ਅਰਥ ਆ ਤੁਕਾਂ ਦਾ, ਭਾਵ ਕਿ ਮੰਗਲ ਦਾ ਜਿਵੇਂ ਉਪਰੋਕਤ ਅਰਥ ਲਿਖੇ ਹੈ, ਮੂਲ ਲਿਖਿਆ, ਮੂਲ ਦੇ ਵਿੱਚ ਆਪਾਂ ਉਹਦੇ ਅਰਥ ਸਿੱਧੇ ਸਿੱਧੇ ਕੀਤੇ ਹੈ। ਅੱਗੇ ਸੰਪਰਦਾਇ ਜਿਹੜੇ ਮਹਾਂਪੁਰਸ਼ ਆ ਉਹ ਆਪਣੀ ਕਮਾਈ ਦੇ ਨਾਲ ਥੋੜ੍ਹਾ ਡੂੰਘਾਈ ਵਿੱਚ ਜਾ ਕੇ ਅਤੇ ਗੁਰਮਤ ਦੇ ਨਾਲ ਇਹ ਅਰਥ ਕਰਦੇ ਆ ਪਰਮੇਸ਼ਰ ਦੇ ਸੰਬੰਧ ਵਿੱਚ, ਉਹ ਵੀ ਆਪਾਂ ਹੁਣ ਪੜ੍ਹੀਏ। ਸ੍ਰੀ ਪਤ ਪ੍ਰਿਥਮਨ ਮਾਮ ਮਾਮ ਵੀ ਜੋ ਸ੍ਰੀ ਕਹੀਏ ਮਾਇਆ ਹੈ, ਮਾਇਆ ਦਾ ਪਾਤ ਕਹੀਏ ਪਤੀ ਹੈ। ਉਹ ਕੌਣ ਹੈ ਮਾਇਆ ਦਾ ਪਤੀ? ਮਾਲਕ ਕੌਣ ਹੈ? ਅਕਾਲ ਪੁਰਖ ਹੈ। ਮਾਇਆ ਦਾ ਪਤੀ ਕੌਣ ਹੈ? ਪਰਮੇਸ਼ਰ, ਵਾਹਿਗੁਰੂ, ਮਾਲਕ। ਪਤੀ ਦਾ ਅਰਥ ਪਤੀ ਅਤੇ ਪਤੀ ਦਾ ਅਰਥ ਮਾਲਕ ਹੀ ਹੁੰਦਾ। ਆਹ ਜੋ ਮਾਇਆ ਦਾ ਪਤੀ ਮਾਲਕ ਅਕਾਲ ਪੁਰਖ ਹੈ, ਸਭ ਤੋਂ ਕਹਿੰਦੇ ਪ੍ਰਥਮ ਕਹੀਏ ਸਭ ਤੋਂ ਪਹਿਲਾਂ, ਮਾਮ ਕਹੀਏ ਮੇਰੀ ਪੰਡਿਤ ਹਰਦਿਆਲ ਜੀ ਦੀ, ਜਾਂ ਮਾਮ ਕਹੀਏ ਸਾਡੀ ਤਮਾਮ ਜੀਵਾਂ ਦੀ, ਨਮਾਮ ਕਹੀਏ ਨਮਸਕਾਰ ਹੈ। ਇਹਦਾ ਇਹ ਅਰਥ ਹੋ ਗਿਆ। ਯੋਗੀ ਹਿਰਦੈ ਨਿਵਾਸ, ਯੋਗੀ ਕਹੀਏ ਜੋ, ਯੋਗੀ ਕਹੀਏ ਜੁੜੇ ਹੋਏ, ਭਾਵ ਜਿਹੜੇ ਆਪਣੇ ਨਾਮ ਨਾਲ ਜੁੜੇ ਹੋਏ ਸਾਧੂ ਮਹਾਤਮਾ ਜਨਾਂ ਦੇ ਹਿਰਦੇ ਕਹੀਏ ਅੰਤੇ ਕਰਨ ਵਿੱਚ ਨਿਵਾਸ ਰੱਖਦੇ ਆ ਅਕਾਲ ਪੁਰਖ ਜੀ, ਭਾਵ ਉਹਨਾਂ ਦੇ ਹਿਰਦਿਆਂ ਅੰਦਰ ਸਾਕਸ਼ਾਤ ਪ੍ਰਗਟ ਆ ਮਹਾਰਾਜ, ਅਤੇ ਉਹਨਾਂ ਨੇ ਜਾਣਿਆ ਵੀ ਹੈ, ਤਾਂ ਹੀ ਗੁਰੂ ਸਾਹਿਬ ਜੀ ਨੇ ਜਾਣਿਆ ਕਰਕੇ ਕਿਹਾ ਨਾ ਘੱਟ ਘੱਟ ਮੇਰਾ ਜੋ ਵਸੇ। ਕਹਿੰਦੇ ਸਭ ਤੋਂ ਪਹਿਲਾਂ ਮੇਰੀ ਮਾਇਆ ਦੇ ਪਤੀ ਮਾਲਕ ਪਰਮੇਸ਼ਰ ਅਕਾਲ ਪੁਰਖ ਨੂੰ ਨਮਸਕਾਰ ਹੈ, ਜੋ ਕਿ ਆਪਣੇ ਨਾਲ ਜਿਹੜੇ ਜੁੜੇ ਹੋਏ ਆ ਨਾ, ਭਾਵ ਜਿਹੜੇ ਉਹਦੇ ਨਾਮ ਦੇ ਨਾਲ ਜੁੜੇ ਹੋਏ, ਅਤੇ ਉਹਨਾਂ ਦੇ ਹਿਰਦਿਆਂ ਵਿੱਚ ਸਾਧੂ ਮਹਾਤਮਾ ਬ੍ਰਹਮ ਗਿਆਨੀ ਸੰਤਾਂ ਦੇ ਹਿਰਦੇ ਵਿੱਚ ਨਿਵਾਸ ਰੱਖਦੇ ਹੈ, ਉਹਨਾਂ ਨੂੰ ਮੇਰੀ ਸਭ ਤੋਂ ਪਹਿਲਾਂ ਨਮਸਕਾਰ ਹੈ। ਭੋਗੀ ਹਿਰਦੇ ਉਦਾਸ ਜੋ, ਫਿਰ ਜੋ ਅਕਾਲ ਪੁਰਖ ਆਪਣੇ ਹਿਰਦੇ ਵਿੱਚ, ਹਾਂਜੀ ਭੋਗੀ ਕਹੀਏ ਭੋਗਾਂ ਵੱਲੋਂ ਉਦਾਸ ਉਪਰਾਮ ਰਹਿੰਦਾ ਹੈ, ਅਰਥ ਇਹ ਵੀ ਉਸੇ ਤਰ੍ਹਾਂ ਲੱਗ ਜਾਂਦਾ, ਭਾਵ ਜੋ ਭੋਗੀ ਵਿਸ਼ਈ ਵਿਕਾਰੀ ਨਾ, ਅਤੇ ਉਹਨਾਂ ਦੇ ਹਿਰਦਿਆਂ ਵਿੱਚ ਜੋ ਉਪਰਾਮ ਰਹਿੰਦਾ ਪਰਮਾਤਮਾ, ਅਤੇ ਜਾਂ ਇੱਦਾਂ ਵੀ ਹੈ ਵੀ ਜੋ ਅਕਾਲ ਪੁਰਖ ਭੋਗਾਂ ਪਦਾਰਥਾਂ ਵਿਸ਼ਿਆਂ ਤੋਂ ਹੈ ਉਦਾਸ ਉਪਰਾਮ ਰਹਿੰਦਾ ਹੈ, ਵਹਿ ਮਮ ਸਮਤ ਪ੍ਰਕਾਸ਼ ਉਹ ਵਹਿ ਕਹੀਏ ਉਹ ਅਕਾਲ ਪੁਰਖ, ਮਮ ਕਹੀਏ ਮੈਨੂੰ ਜਿਹੜੀ ਸ੍ਰੇਸ਼ਟ ਆਤਮ ਸ਼੍ਰੇਣੀ ਬੁੱਧੀ ਦਾ ਉਹ ਪ੍ਰਕਾਸ਼ ਚਾਨਣਾ ਕਰਨ। ਅਤੇ ਇੱਦਾਂ ਵੀ ਵੀ ਵਹਿ ਮਮ ਸਮਤ ਪ੍ਰਕਾਸ਼ ਵਹਿ ਕਹੀਏ ਉਹ ਅਕਾਲ ਪੁਰਖ ਵਾਹਿਗੁਰੂ, ਮਮ ਕਹੀਏ ਮੇਰੇ ਜਿਹੜਾ ਅੰਤਕਰਨ ਹੈ ਉਹਦੇ ਵਿੱਚ ਜਿਹੜਾ ਅੰਤਕਰਨ ਦਾ ਹਿੱਸਾ ਇੱਕ ਸ੍ਰੇਸ਼ਟ ਮਤ ਬੁੱਧੀ ਆ ਉਹਦਾ ਪ੍ਰਕਾਸ਼ ਕਰ ਦੇਣ। ਕਾ ਮੈਨੂੰ ਆਤਮ ਛਿਆਣੀ ਬੁੱਧ ਦੇਣਾ ਕਰਨ, ਮੈਂ ਆਤਮਾ ਨੂੰ ਜਿਹੜੀ ਬੁੱਧੀ ਆਤਮਾ ਨੂੰ ਵਿਸ਼ੇ ਕਰਿਓ ਆਤਮਾ ਵਿਛਾਣੀ ਬੁੱਧੀ, ਅਤੇ ਜਿਸ ਨਾਲ ਮੈਂ ਸਦਾ ਉਸ ਵਾਹਿਗੁਰੂ ਨੂੰ ਧਿਆਉਂਦਾ ਰਹਾਂ। ਗੁਰਬਾਣੀ ਦੇ ਬਚਨ ਹਨ, ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ, ਸਾ ਮਤ ਦੀਜੈ ਜਿਤ ਤੁਧ ਧਿਆਈ। ਗੁਰੂ ਸਾਹਿਬ ਜੀ ਦੇ ਇਹੋ ਜਿਹੇ ਕਈ ਬਚਨ ਆਉਂਦੇ। ਸੋ ਇਹ ਅੰਤਰੀ ਵਰਥ ਜਿਹੜੇ ਆ ਮਹਾਂਪੁਰਸ਼ ਸੰਪਰਦਾਇ ਗਿਆਨੀ ਉਹ ਇਸ ਤਰ੍ਹਾਂ ਪਹਿਲਾਂ ਮੰਗਲ ਕਰਦੇ, ਪਹਿਲਾਂ ਵਿਸ਼ਨੂੰ ਭਗਵਾਨ ਦਾ, ਫਿਰ ਜੋ ਮਹਾਂ ਵਿਸ਼ਨੂੰ ਅਕਾਲ ਪੁਰਖ ਵਾਹਿਗੁਰੂ ਫਿਰ ਉਹਦਾ ਮੰਗਲ ਇਸ ਤਰ੍ਹਾਂ ਕਰ ਲੈਂਦੇ ਹੈ। ਅਰਥ ਉਸੇ ਤਰ੍ਹਾਂ ਲੱਗ ਜਾਣਾ, ਠੀਕ ਹੈ ਜੀ, ਅਤੇ ਦੋ ਕੁ ਅੱਖਰਾਂ ਦਾ ਇੱਕ ਬਦਲ ਜਾਣਾ ਅਰਥ ਯੋਗੀ ਦਾ ਜੁੜੇ ਕਹਿ ਦੇਣਾ, ਉਹ ਆਪਾਂ ਵਿਸ਼ਨੂੰ ਭਗਵਾਨ ਦੇ ਲਾ ਸਕਦੇ। ਪਹਿਲੇ ਵਿੱਚ ਭਾਵ ਵਿਸ਼ਨੂੰ ਭਗਵਾਨ ਜੀ ਦਾ ਨਾਮ ਲੈਣਾ, ਫਿਰ ਮਹਾਂ ਵਿਸ਼ਨੂੰ ਭਾਵ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈ ਕੇ ਅਰਥ ਇਹ ਕਰ ਦੇਣਾ ਹੈ। ਅੱਗੇ ਜਿਹੜਾ ਹੈ ਗਣੇਸ਼ ਜੀ ਦਾ ਮੰਗਲ ਕਰ ਰਹੇ ਹੈ, ਗਣੇਸ਼ ਮੰਗਲ ਦਵਈਆ ਛੰਦ ਵਿੱਚ। ਦਵਈਆ ਛੰਦ ਇਕੱਤੀਆਂ ਮਾਤਰਾ ਦਾ ਛੰਦ ਹੁੰਦਾ, ਜਿਹਦੇ ਵਿੱਚ ਇਕੱਤੀ ਮਾਤਰਾ ਲੱਗਣ ਉਹਨੂੰ ਦਵਈਆ ਛੰਦ ਕਹਿੰਦੇ। ਗਣਪਤ ਨਿਰਿਪ ਵਤ ਪ੍ਰਜਾ ਕੇ, ਕਵੀ ਹਰਦਿਆਲ ਜੀ ਗਣੇਸ਼ ਜੀ ਨੇ ਇੱਕ ਭਾਵ ਗਣਪਤ ਨਿਰਿਪ ਰਾਜਾ ਦੇ ਬਰਾਬਰ ਕਥਨ ਕਰਦੇ ਫਰਮਾਉਂਦੇ ਆ ਕਿ ਗਣਪਤ ਜੋ ਗਣ ਕਹੀਏ ਗਿਣਤੀ ਦਾ, ਪਤ ਕਹੀਏ ਪਤੀ, ਭਾਵ ਦੇਵਗੁਣਾ ਦੇਵਗਾਨ ਜਿਹੜੇ ਹਨ ਉਹ ਦੇਵਗਣਾਂ ਦਾ ਸਵਾਮੀ ਦੇਵਤਾ ਗਣੇਸ਼ ਹੀ ਹੈ, ਅਤੇ ਉਹ ਦੇਵਗਣਾਂ ਦਾ ਸਵਾਮੀ ਦੇਵਤਾ ਗਣੇਸ਼ ਨਿਰਿਪ ਕਹੀਏ ਨਿਰਿਪ ਵੱਤ ਰਾਜੇ ਦੀ ਤਰ੍ਹਾਂ ਹੈ। ਵੱਤ ਨਾਮ ਤਰ੍ਹਾਂ ਦਾ ਜਾਂ ਵਾਂਗ ਰਾਜੀ ਤਰ੍ਹਾਂ, ਸਿੱਧਾ ਲਾ ਲਓ ਵੀ ਗਣਪਤ ਨਾਮ ਗਣੇਸ਼ ਦਾ, ਅਤੇ ਗਣੇਸ਼ ਨਿਰਿਪ ਕਹੀਏ ਰਾਜੇ ਦੀ ਵੱਤ ਕਹੀਏ ਤਰ੍ਹਾਂ ਹੈ ਵਾਂਗ ਹੈ। ਪ੍ਰਜਾ ਕੀ ਹੁਣ ਪ੍ਰਸ਼ਨ ਇੱਥੇ ਖੜ੍ਹਾ ਹੁੰਦਾ ਵੀ ਰਾਜੇ ਦੀ ਤਾਂ ਪ੍ਰਜਾ ਹੁੰਦੀ ਅਤੇ ਗਣੇਸ਼ ਜੀ ਦੀ ਕਿਹੜੀ ਪ੍ਰਜਾ, ਕਿਉਂਕਿ ਤੁਸਾਂ ਨੇ ਕਹਿ ਦਿੱਤਾ ਵਾ ਕਿ ਗਣੇਸ਼ ਜਿਹੜਾ ਵਾ ਉਹ ਤਾਂ ਰਾਜੇ ਵਾਂਗ ਹੈ, ਅਤੇ ਗਣੇਸ਼ ਦੀ ਕਿਹੜੀ ਪ੍ਰਜਾ। ਅਤੇ ਉੱਤਰ ਦਿੰਦੇ ਆ ਕਹਿੰਦੇ ਵੀ ਜੋ ਗਣੇਸ਼ ਜੀ ਦੇ ਭਗਤ ਹੈ ਨਾ ਉਹੀ ਪ੍ਰਜਾ, ਉਹੀ ਪ੍ਰਜਾ ਹੈ, ਜਿਹੜੇ ਗਣੇਸ਼ ਨੂੰ ਮੰਨਣ ਵਾਲੇ ਦੇ ਭਗਤ ਉਹ ਗਣੇਸ਼ ਦੀ ਪ੍ਰਜਾ ਹੋ ਗਈ। ਅਤੇ ਗਣੇਸ਼ ਜੀ ਦੇ ਪਾਸ ਭਗਤਾਂ ਦੀ ਪ੍ਰਜਾ, ਜਿਹੜੇ ਉਹਦੇ ਭਗਤ ਉਹੀ ਪ੍ਰਜਾ ਹੈ, ਕਿਉਂਕਿ ਜਿਵੇਂ ਹੁਣ ਪ੍ਰਜਾ ਰਾਜ ਦੇ ਹੁਕਮ ਅਨੁਸਾਰ ਉਹਦੇ ਅਧੀਨ ਹੋ ਕੇ ਵਰਤਦੀ ਹੈ, ਉਹਦੀ ਆਖੇ ਲੱਗਦੀ ਅਤੇ ਕੰਮ ਕਰਦੀ ਹੈ, ਜਿਵੇਂ ਉਹ ਕਹਿੰਦਾ ਉਹਦੀ ਪੂਜਾ ਕਰਦੀ, ਤਿਵੇਂ ਇਹਨਾਂ ਦੇ ਪ੍ਰੇਮੀ ਭਗਤ ਜਨ ਜਿਹੜੇ ਆ ਇਹਨਾਂ ਦੇ ਅਨੁਸਾਰ ਹੋ ਕੇ ਵਰਤਦੇ, ਜਿਹੜਾ ਹੁਣ ਜਿਹਨੂੰ ਮੰਨੇ ਉਹਦੇ ਅਧੀਨ ਹੋ ਕੇ ਰਹਿੰਦਾ ਨਾ। ਜਿਹੜੇ ਆਪਾਂ ਦੇਵਤੇ ਨੂੰ ਮੰਨਾਂਗੇ, ਜਿਹੜੇ ਗੁਰੂ ਨੂੰ ਮੰਨਾਂਗੇ, ਆਪਾਂ ਉਹਦੇ ਅਧੀਨ ਹੋ ਕੇ ਰਹਿੰਦੇ, ਅਤੇ ਆਪਾਂ ਇਸ ਤਰ੍ਹਾਂ ਆਪਣੇ ਗੁਰੂ ਦੀ ਪਰਜਾ। ਅਤੇ ਹੁਣ ਇੱਥੇ ਵੀ ਉਹ ਗੱਲ ਵੀ ਤੁਸੀਂ ਕਹਿੰਦੇ ਵੀ ਗਣੇਸ਼ ਅਤੇ ਨਰਿਪ ਵੱਤ ਰਾਜੇ ਤਰ੍ਹਾਂ ਰਾਜੇ ਵਾਂਗ, ਫਿਰ ਉਹਦੀ ਪਰਜਾ ਕਿਹੜੀ ਹੈ? ਅਤੇ ਕਹਿੰਦੇ ਵੀ ਪਰਜਾ ਦੀ ਜਿਹੜੇ ਭਗਤ ਆ ਨਾ ਉਹਦੀ ਉਹੀ ਪਰਜਾ ਵਾ, ਉਹਦੇ ਅਧੀਨ ਹੋ ਕੇ ਜਿਹੜੇ ਚੱਲਦੇ ਉਹਦੇ ਲੋਕ ਜਿਹੜੇ ਨੂੰ ਮੰਨਣ ਵਾਲੇ, ਇਹ ਗਣੇਸ਼ ਦੀ ਪਰਜਾ ਹੈ। ਪਰਜਾ ਕੇ, ਪਰਜਾ ਕੇ ਕਹੀਏ ਪਰਜਾ ਦੇ ਸਮਾਨ ਹੈ। ਨਮੋ ਕਣ ਕਰ ਅੰਗੀਕਾਰ। ਹੁਣ ਫਿਰ ਸਵਾਲ ਖੜ੍ਹਾ ਆ ਗਿਆ ਕਿ ਰਾਜਾ ਤਾਂ ਆਪਣੀ ਪਰਜਾ ਕੋਲ ਹੁਣ ਜਿਹੜਾ ਕਰਨਾਮ ਟੈਕਸ ਹੈ ਉਹ ਟੈਕਸ ਟੁਕਸ ਵੀ ਲੈ ਲੈਂਦਾ, ਅਤੇ ਗਣੇਸ਼ ਜੀ ਹੁਣ ਕਿਹੜਾ ਮਾਮਲਾ ਲੈਂਦੇ ਆਪਣੇ ਪਰਜਾ ਤੋਂ ਆਪਣੇ ਭਗਤਾਂ ਪਾਸੋਂ? ਅਤੇ ਉੱਤਰ ਵਿੱਚ ਦਿੰਦੇ ਆ ਕਿ ਨਮੋ ਕਣ ਕਰ ਅੰਗੀਕਾਰ। ਗਣੇਸ਼ ਜੀ ਜਿਹੜੇ ਆ ਨਾ ਉਹ ਆਪਣੇ ਭਗਤਾਂ ਜੀ ਦੀ ਜਿਹੜੀ ਪਰਜਾ ਉਹਦੇ ਕੋਲੋਂ ਨਮੋ ਕਹੀਏ ਨਮਸਕਾਰ ਰੂਪ ਜਿਹੜੀ ਆ ਉਹ ਕਣੰਕਾਰ ਕਹੀਏ ਮਾਮਲਾ ਟੈਕਸ ਅੰਗੀਕਾਰ ਕਰੀਏ, ਗ੍ਰਹਿਣ ਕਰਦੇ ਭਾਵ ਜਿਹੜੇ ਉਹਦੇ ਭਗਤ ਪ੍ਰੇਮੀ ਮੰਨਣ ਵਾਲੇ ਆ, ਉਪਾਸਕ ਜਿਹੜੇ ਪ੍ਰੇਮੀ ਜਨ ਪ੍ਰੀਤੀ ਧਾਰ ਕੇ ਗਣੇਸ਼ ਭਗਵਾਨ ਨੂੰ ਉਹਦੇ ਚਰਨਾਂ ਕਮਲਾਂ ਉੱਪਰ ਨਮਸਕਾਰਾਂ ਕਰਦੇ, ਨਵੋਂ ਕਈ ਨਮਸਕਾਰਾਂ ਕਰਦੇ ਹੈਂ। ਅਤੇ ਮਾਂ ਨੂੰ ਇਹ ਗਣੇਸ਼ ਜੀ ਦਾ ਮਾਮਲਾ ਮਾਮਲਾ ਅਤੇ ਮਾਮਲਾ ਗਣੇਸ਼ ਜੀ ਆਪਣੇ ਭਗਤਾਂ ਰੂਪੀ ਪਰਜਾ ਪਾਸੋਂ ਅੰਗੀਕਾਰ ਕਰਦੇ, ਗ੍ਰਹਿਣ ਕਰਦੇ, ਉਗਰਾਉਂਦੇ ਨਮੋ ਨਾਮ ਨਮਸਕਾਰ ਦਾ। ਅਤੇ ਕਣੰਕਾਰ ਜਿਹੜਾ ਕਣੰਕਾਰ ਇਹ ਪਾਠ ਕਠਾ ਕਾਠਾ ਆ, ਮਤਲਬ ਕਣੰਕਾਰ ਦਾ ਅਰਥ ਬਣਦਾ ਮਾਮਲਾ ਟੈਕਸ। ਹਾਂਜੀ, ਅਤੇ ਇਸੇ ਤਰ੍ਹਾਂ ਵੀ ਨਮਸਕਾਰ ਜਿਹੜੇ ਕਰਦੇ ਨਾ, ਨਮਸਕਾਰ ਕਣੰਕਾਰ ਕਹੀਏ ਟਾਕ ਟੈਕਸ, ਇਹ ਨਮਸਕਾਰ ਰੂਪੀ ਟੈਕਸ ਅੰਗੀਕਾਰ ਕਰਦੇ ਹੈ, ਇਹ ਮਾਮਲਾ ਆਪਣੀ ਪ੍ਰਜਾ ਪਾਸੋਂ ਲੈਂਦੇ ਹੈ। ਹੁਣ ਅੱਗੇ ਤੋਂ ਕੁ ਉਚਾਰ ਰਹੇ ਹੈ ਪੰਡਿਤ ਹਰਦਿਆਲ ਜੀ। ਕਾਮ ਚੋਰ ਬਿਘਨੀ ਬੁੱਧ ਸੱਸ ਕੇ। ਹੁਣ ਫਿਰ ਪ੍ਰਸ਼ਨ ਖੜਾ ਵੀ ਜੇਕਰ ਕੋਈ ਚੋਰ ਆਦ ਮੰਦੇ ਸੁਭਾਅ ਦੇ ਮਨੁੱਖ, ਡਾਕੂ ਡਕੈਤੀ ਵਾਲੇ ਪਰਜਾ ਨੂੰ ਤੰਗ ਕਰਦੇ ਆ, ਭਾਵ ਉਹਨਾਂ ਦੇ ਧਨ ਨੂੰ ਚੁਰਾ ਲੈਂਦੇ ਆ, ਤਾਂ ਰਾਜਾ ਉਹਨਾਂ ਨੂੰ ਪਕੜ ਕੇ ਡੰਡ ਦਿੰਦਾ ਫਿਰ ਚੋਰਾਂ ਨੂੰ, ਠੱਗਾਂ ਨੂੰ, ਯਾਰਾਂ ਨੂੰ। ਤਿਵੇਂ ਗਣੇਸ਼ ਜੀ ਆਪਣੇ ਭਗਤਾਂ ਰੂਪੀ ਪਰਜਾ ਨੂੰ, ਜਿਹੜੇ ਗਣੇਸ਼ ਜੀ ਦੇ ਭਗਤ ਆ ਉਹ ਪਰਜਾ ਨੂੰ ਕਿਹੜੇ ਚੋਰ ਤੰਗ ਕਰਦੇ, ਅਤੇ ਗਣੇਸ਼ ਜੀ ਉਹਨਾਂ ਨੂੰ ਭਲਾ ਕੀ ਡੰਡ ਦਿੰਦੇ ਫਿਰ ਉਹ ਚੋਰਾਂ ਨੂੰ, ਜਿਹੜੇ ਚੋਰ ਗਣੇਸ਼ ਭਗਤ ਦੀ ਪਰਜਾ ਨੂੰ ਤੰਗ ਕਰਦੇ ਆ। ਫਿਰ ਗਣੇਸ਼ ਜੀ ਆਪਣੇ ਰਾਜਾ ਬਣ ਕੇ ਪਰਜਾ ਦੇ ਦੁੱਖ ਨੂੰ ਦੂਰ ਕਰਨ ਲਈ ਕਿਹੜਾ ਡੰਡ ਦਿੰਦੇ ਉਹ ਚੋਰਾਂ ਨੂੰ। ਅਤੇ ਅੱਗੇ ਇੱਥੇ ਤੁਕ ਜਿਹੜੀ ਹੈ ਦਵਈਆ ਸ਼ਾਮ 'ਚ ਦੂਸਰੀ ਤੁਕ ਲਿਖੀ ਆ, ਕਾਮ ਚੋਰ ਬਿਗਨੀ ਬੁੱਧ ਸੱਸ ਕੇ। ਜਿਵੇਂ ਕਹਿੰਦੇ ਹਨ ਕਿ ਪਰਜਾ ਦੀ ਪ੍ਰਤੱਖ ਜਿਹੜੀ ਹੈ ਨਾ, ਖੇਤੀ ਆਦਿ ਨੂੰ ਕੋਈ ਚੋਰ ਆਦਿ ਕੱਟਦਾ ਤਾਂ ਰਾਜਾ ਨੂੰ ਡੰਡ ਦਿੰਦਾ। ਪਰਜਾ ਦੀ ਇਹ ਕੋਈ ਖੇਤੀ ਆ, ਕੋਈ ਧਨ ਆਦਿ ਗਿਆ, ਉਹਨੂੰ ਚੋਰ ਜਾਂ ਖੇਤੀ ਨੂੰ ਕੱਟ ਲੈਂਦਾ ਜਾਂ ਚੋਰੀ ਕਰਕੇ ਲੈ ਜਾਂਦਾ ਤਾਂ ਰਾਜਾ ਨੂੰ ਡੰਡ ਦਿੰਦਾ। ਅਤੇ ਇਹਦਾ ਗਣੇਸ਼ ਜੀ ਕੀ ਕਰਦੇ ਆ, ਭਗਤਾਂ ਰੂਪੀ ਜਿਹੜੀ ਪਰਜਾ ਦੀ ਬ੍ਰਹਮਾਕਾਰ ਬੁੱਧ ਰੂਪੀ ਜੋ ਸੱਸ ਕਹੀਏ ਖੇਤੀ ਹੈ, ਆਇਆ ਨਾ ਕਾਮ ਚੋਰ ਬਿਘਨੀ ਬੁੱਧ ਸੱਸ ਕੀ, ਬੁੱਧ ਨਾ ਬੁੱਧੀ ਦਾ ਉਹ ਕਿਹੜੀ ਬੁੱਧੀ, ਬ੍ਰਹਮਾਕਾਰ ਜਿਹੜੀ ਬ੍ਰਹਮ ਨੂੰ ਵਿਸ਼ੇ ਕਰਨ ਵਾਲੀ, ਉਸ ਬ੍ਰਹਮਾਕਾਰ ਬੁੱਧੀ ਰੂਪੀ ਸੱਸ ਕਹੀਏ ਖੇਤੀ ਜਿਹੜੀ ਆ ਉਹ ਖੇਤੀ ਆ। ਕਿਹਦੀ ਖੇਤੀ ਆ, ਜਿਹੜੇ ਗਣੇਸ਼ ਜੀ ਦੇ ਭਗਤ ਆ ਨਾ, ਭਗਤ ਆ ਉਹ ਵੀ ਪਰਜਾ, ਪਰਜਾ ਦੀ ਜਿਹੜੀ ਬ੍ਰਹਮਾਕਾਰ ਰੂਪੀ ਬੁੱਧੀ ਆ ਉਹ ਸੱਸ ਕਹੀਏ ਉਹ ਖੇਤੀ ਹੈ। ਅਤੇ ਉਸਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪ ਜਿਹੜੇ ਚੋਰ ਆ ਉਥਾਨ ਕਰਨ ਵਿਸ਼ਿਆਂ ਦੇ ਅਧੀਨ ਕਾਰ ਰੂਪ ਵਿਘਨੀ ਗਏ ਵਿਘਨ ਰੁਕਾਵਟ ਪਾਉਂਦੇ। ਹਾਂਜੀ, ਚੋ ਕਾਮ ਚੋਰ ਜਿਹੜਾ ਨਾ, ਕਾਮ ਕ੍ਰੋਧ ਲੋਭ ਹੰਕਾਰ ਰੂਪੀ ਚੋਰ ਆ, ਵਿਘਨੀ ਗਈਏ ਇਹ ਜਦੋਂ ਵਿਘਨ ਪਾਉਂਦੇ ਰੁਕਾਵਟ ਪਾਉਂਦੇ ਕਿੱਥੇ, ਭਗਤਾਂ ਦੀ ਜਿਹੜੀ ਬ੍ਰਹਮਾਕਾਰ ਰੂਪੀ ਬੁੱਧੀ ਹੈ ਨਾ, ਬੁੱਧੀ ਰੂਪ ਖੇਤੀ ਹੈ, ਉਹਨੂੰ ਇਹ ਕਾਮ ਕ੍ਰੋਧ ਲੋਭ ਮੋਹੰਕਾਰ ਰੂਪੀ ਚੋਰ ਜਿਹੜੇ ਵਿਘਨ ਪਾਉਂਦੇ ਭਾਵ ਇਹ ਕੱਟਣ ਆਉਂਦੇ। ਹਾਂਜੀ, ਅਤੇ ਉਹ ਆਪਣੀ ਰੁਕਾਵਟ ਪਾਉਣਾ ਚਾਹੁੰਦੇ ਆ, ਕੱਟਣ ਆਉਂਦੇ ਆ। ਅਤੇ ਐਸੇ ਜਿਹੜੇ ਵਿਘਨ ਆ ਕਾਮ ਕ੍ਰੋਧ ਲੋਭ ਮੋਹੰਕਾਰ ਰੂਪੀ ਜਿਹੜੇ ਚੋਰ ਇਹ ਇਕੱਠੇ ਹੋਏ ਆ ਵਿਘਨ ਪਾਉਣ ਵਾਲੇ, ਪ੍ਰਤ ਦਿਨ ਕਰ ਹੈ ਤਾਸ ਪਰ ਹਾਰ, ਐਸੇ ਵਿਘਨ ਵਾਲੇ ਪਾਉਣ ਵਾਲੇ ਕਾਮ ਕ੍ਰੋਧ ਲੋਭ ਮੋਹੰਕਾਰ ਰੂਪੀ ਚੋਰਾਂ ਨੂੰ ਗਣੇਸ਼ ਜੀ ਜਿਹੜੇ ਆ ਨਾ, ਉਹ ਆਪਣੇ ਭਗਤਾਂ ਦੇ ਹਿਰਦੇ ਵਿੱਚੋਂ ਪ੍ਰਤ ਦਿਨ ਕਹੀਏ ਹਰ ਰੋਜ਼ ਦਿਨੋਂ ਦਿਨ ਪ੍ਰਹਾਰ ਨਾਸ ਕਰਦੇ ਹੈ। ਪ੍ਰਤ ਦਿਨ ਕਰ ਹੈ ਤਾਸ ਪ੍ਰਹਾਰ, ਤਾਸ ਕਹੀਏ ਉਸ ਨੂੰ ਜਿਹੜੇ ਆ ਵਿਘਨ ਪੈਂਦੇ ਉਹਨਾਂ ਵਿਘਨਾਂ ਨੂੰ ਇਹ ਜਿਹੜੇ ਆ ਗਣੇਸ਼ ਜੀ ਆ ਪ੍ਰਤ ਦਿਨ ਦਿਨੋਂ ਦਿਨ ਪ੍ਰਹਾਰ ਨਾਸ ਕਰਦੇ ਹੈ। ਕਿ ਜਿਹੜੇ ਹੁਣ ਭਗਤਾਂ ਨੂੰ ਉਹਨਾਂ ਨੂੰ ਕਿਹੜੇ ਚੋਰਾਂ ਨੇ ਫੜਨਾ, ਕਾਮ ਕ੍ਰੋਧ ਲੋਭ ਮੋਹੰਕਾਰ। ਹੁਣ ਜਦੋਂ ਭਗਤ ਆਪਣੀ ਬਿਰਤੀ ਬ੍ਰਹਮਾਕਾਰ ਹਾਂਜੀ ਬਣਾਉਂਦੇ ਆ, ਗਣੇਸ਼ ਜੀ ਦੇ ਚਰਨਾਂ ਵਿੱਚ ਧਿਆਨ ਲਾਉਂਦੇ ਆ, ਫਿਰ ਕਾਮ ਕ੍ਰੋਧ ਲੋਭ ਮੋਹੰਕਾਰ ਰੂਪੀ ਚੋਰ ਜਿਹੜੇ ਆ ਉਹ ਉਸ ਬਿਰਤੀ ਨੂੰ ਉਥਾਨ ਕਰਨ, ਭਾਵ ਢਾਉਣ ਤੋਂ ਰੋਕਣ ਦਾ ਵਿਘਨ ਪਾਉਂਦੇ, ਇਹਦੀ ਬਿਰਤੀ ਖੋਲਦੇ ਅਤੇ ਕਾਮ ਕ੍ਰੋਧ ਲੋਭ ਮੋਹੰਕਾਰ 'ਚ ਫਸ ਜੇ। ਅਤੇ ਉਦੋਂ ਫਿਰ ਜਿਵੇਂ ਹੁਣ ਕਾਮ ਕ੍ਰੋਧ ਆਪਣਾ ਜ਼ੋਰ ਪਾਉਂਦੇ ਆ, ਉਦੋਂ ਫਿਰ ਬੜੀ ਛੇਤੀ ਨਾਲ ਜਿਵੇਂ ਆਮ ਰਾਜਾ ਦੰਡ ਦਿੰਦਾ ਚੋਰਾਂ ਨੂੰ ਖੇਤੀ ਵੱਢਣ ਵਾਲਿਆਂ ਨੂੰ, ਇਸੇ ਤਰ੍ਹਾਂ ਹੀ ਜਿਹੜੇ ਆ ਆਪਣੇ ਭਗਤਾਂ ਦੇ ਇਸ ਬੁੱਧੀ ਰੂਪ ਬਿਰਤੀ ਰੂਪ ਖੇਤੀ ਨੂੰ ਕੱਟਣ ਵਾਲੇ ਕਾਮ ਕ੍ਰੋਧ ਲੋਭ ਮੋਹੰਕਾਰ ਜਿਹੜੇ ਆ ਇਹਨਾਂ ਨੂੰ ਰੋਜ਼ ਰੋਜ਼ ਪ੍ਰਹਾਰ ਕਈ ਨਾਸ ਕਰਦੇ ਆ ਆਪਣੇ ਭਗਤਾਂ ਦੇ ਹਿਰਦੇ ਵਿੱਚੋਂ ਗਣੇਸ਼ ਜੀ। ਕਿਉਂਕਿ ਬੁੱਧੀ ਕਿੱਥੇ ਆ, ਹਿਰਦੇ ਵਿੱਚ ਹੀ ਹੈ ਨਾ, ਅਤੇ ਜਦੋਂ ਬੁੱਧੀ ਵਿਗੜ ਗਈ ਉਦੋਂ ਜਿਹੜਾ ਹੈ ਉਹ ਟੁੱਟ ਜਾਣਾ, ਸਮਾਧੀ ਉਥਾਨ ਹੋ ਜਾਣੀ, ਬ੍ਰਹਮਾਕਾਰ ਬਿਰਤੀ ਰਹਿਣੀ ਨੇ, ਕਾਮ ਕ੍ਰੋਧ ਨੇ ਆਪਣਾ ਜ਼ੋਰ ਪਾ ਦੇਣਾ, ਅਤੇ ਇਸੇ ਤਰ੍ਹਾਂ ਫਿਰ ਰੱਖਿਆ ਕਰਨੀ ਹੁੰਦੀ ਹੈ ਰਾਜੇ ਨੇ ਗਣੇਸ਼ ਜੀ ਨੇ। ਉਹ ਫਿਰ ਆਪਣੇ ਭਗਤ ਦੇ ਅੰਦਰ ਐਂ ਬ੍ਰਹਮਾਕਾਰ ਬਿਰਤੀ ਜਿਹੜੀ ਹੈ ਨਾ, ਬ੍ਰਹਮਾਕਾਰ ਬਿਰਤੀ ਰੂਪੀ ਖੇਤੀ ਨੂੰ ਕਾਇਮ ਰੱਖਦੇ ਹੈ ਅਤੇ ਕਾਮ ਕ੍ਰੋਧ ਲੋਭ ਮੋਹੰਕਾਰ ਚੋਰਾਂ ਨੂੰ ਨਾਸ ਕਰਦੇ, ਉਹਨਾਂ ਦਾ ਖਾਤਮਾ ਕਰਦੇ। ਇਹ ਜਿਹੜਾ ਨਾ ਦੰਡ ਦਿੰਦੇ ਆ ਇਹਨਾਂ ਕਾਮ ਕ੍ਰੋਧ ਲੋਭ ਮੋਹੰਕਾਰ ਰੂਪੀ ਚੋਰਾਂ ਨੂੰ, ਜਿਵੇਂ ਕਿ ਰਾਜਾ ਆਮ ਚੋਰਾਂ ਨੂੰ ਦੰਡ ਦਿੰਦਾ ਜਿਹੜੇ ਉਹਦੇ ਪਰਜਾ ਨੂੰ ਦੁਖੀ ਕਰਦੇ ਹੈ, ਇਹ ਠੱਗੀਆਂ ਉਹਦੀ ਪਰਜਾ ਨੂੰ ਕਰਦੇ, ਫਿਰ ਉਹਨਾਂ ਦਾ ਇਲਾਜ ਰਾਜਾ ਕਰਦਾ। ਇਸ ਪ੍ਰਕਾਰ ਇੱਥੇ ਪ੍ਰਸ਼ਨ ਦਾ ਉੱਤਰ ਦਿੱਤਾ ਹੈ ਇਸ ਤੁਕ ਵਿੱਚ। ਹਿਰਦੇ ਨਕੇਤ ਸਮਾਧ ਵਿਭੂਤਮ, ਹਿਰਦੇ ਨਕੇਤ ਸਮਾਧ ਵਿਭੂਤਮ। ਹੁਣ ਫਿਰ ਪ੍ਰਸ਼ਨ ਕਿ ਰਾਜੇ ਦੇ ਤਾਂ ਸੁੰਦਰ ਮਹੱਲ ਬਣੇ ਹੁੰਦੇ, ਇੱਧਰ ਗਣੇਸ਼ ਜੀ ਦੇ ਕਿਹੜੇ ਮਹੱਲ ਆ? ਕਿ ਰਾਜਾ ਰਹਿੰਦਾ ਸੋਹਣੇ ਸੋਹਣੇ ਮਹਿਲਾਂ ਵਿੱਚ ਗਣੇਸ਼ ਜੀ ਦੇ ਕਿਹੜੇ ਮਹੱਲ ਆ? ਅਤੇ ਉੱਤਰ ਦਿੰਦੇ ਹਿਰਦੇ ਨਕੇਤ ਸਮਾਧ ਵਿਭੂਤਮ। ਕਹਿੰਦੇ ਜੋ ਭਗਤ ਜਨਾਂ ਦੇ ਹਿਰਦੇ ਕਈਏ ਹਿਰਦੇ ਹਨ, ਇਹੀ ਮਾਨੋ ਗਣੇਸ਼ ਜੀ ਦੇ ਨਕੇਤ ਘਰ ਆ, ਇਹੀ ਮਹੱਲ ਆ, ਇਹੀ ਮਹਿਲ ਆ, ਇਹੀ ਸੀਸ ਮਹਿਲ ਆ। ਭਾਵ ਭਗਤ ਜਨਾਂ ਦੇ ਹਿਰਦਿਆਂ ਅੰਦਰ ਗਣੇਸ਼ ਜੀ ਦਾ ਸਦਾ ਨਿਵਾਸ ਆ, ਅਤੇ ਜਿੱਥੇ ਉਹਨੇ ਨਿਵਾਸ ਕਰਨਾ ਉਹੀ ਮਹਿਲ ਆ। ਹਿਰਦੇ ਨਕੇਤ ਕਿ ਗਣੇਸ਼ ਜੀ ਦੇ ਕਿਹੜੇ ਘਰ ਮਹਿਲ ਆ? ਤਾਂ ਕਹਿੰਦੇ ਜਿਹੜੇ ਭਗਤਾਂ ਜਿਹੜੇ ਗਣੇਸ਼ ਜੀ ਦੇ ਭਗਤਾਂ ਦਾ ਹਿਰਦੇ ਨਾ, ਹਿਰਦੇ ਜਿਹੜਾ ਵਿੱਚ ਹਿਰਦੇ ਨਿਵਾਸ ਰਹੇ ਆ, ਅਤੇ ਗਣੇਸ਼ ਜੀ ਦਾ ਵਾਸਾ ਹੋ ਰਿਹਾ ਹਿਰਦੇ ਵਿੱਚ। ਮਨ ਨੂੰ ਇਹ ਹਿਰਦੇ ਹਿਰ ਭਗਤਾਂ ਦੇ ਹਿਰਦੇ ਰੂਪੀ ਨਕੇਤ ਘਰ ਹੀ ਹਿਰਦੇ ਆ ਜਿਹੜੇ, ਉਹੀ ਗਣੇਸ਼ ਜੀ ਦੇ ਨਕੇਤ ਘਰ ਮਹੱਲ ਹਨ। ਸੰਵਾਦ ਵਿਭੂਤ, ਚਲੋ ਠੀਕ ਹੈ ਵੀ ਮੰਨ ਲਿਆ। ਪ੍ਰਸ਼ਨ ਇਹ ਆ ਕਿ ਰਾਜੇ ਪਾਸ ਤਾਂ ਬਹੁਤ ਸਾਰੀ ਵਿਭੂਤ ਕਈ ਵਿਭੂਤੀ ਹੁੰਦੀ ਹੈ, ਧਨ ਪਦਾਰਥ ਹੁੰਦਾ, ਅਤੇ ਹਰ ਰੋਜ਼ ਉਸ ਨੂੰ ਹੋਰ ਵਧਾਉਂਦਾ ਰਾਜਾ। ਇੱਧਰ ਗਣੇਸ਼ ਜੀ ਦੇ ਪਾਸ ਕਿਹੜੀ ਵਿਭੂਤੀ, ਕਿਹੜਾ ਧਨ ਪਦਾਰਥ ਹੈ, ਅਤੇ ਉਹ ਉਹਦਾ ਕਿਸ ਤਰ੍ਹਾਂ ਜਿਹੜਾ ਵਿਸਥਾਰ ਕਰਦੇ, ਵਧਾ ਕਰਦੇ, ਫੈਲਾ ਕਰਦੇ? ਕਿਉਂਕਿ ਜਿਹੜਾ ਰਾਜਾ ਹੁੰਦਾ ਉਹ ਆਪਣੀ ਵਿਭੂਤੀ ਵੀ ਉਹਦੇ ਕੋਲ ਬਹੁਤ ਹੁੰਦੀ ਘਰ ਦੇ ਮਹਿਲਾਂ ਵਿੱਚ, ਅਤੇ ਉਹਦਾ ਫਿਰ ਵਿਸਥਾਰ ਵੀ ਕਰਦਾ, ਕਰਨਾ ਕਰ ਹੈ ਵਿਸਥਾਰ, ਵੀ ਵਿਸਥਾਰ ਵੀ ਰਾਜਾ ਕਰਦਾ। ਅਤੇ ਇੱਧਰ ਗਣੇਸ਼ ਜੀ ਕਿਹਦਾ ਵਿਸਥਾਰ ਕਰਦੇ, ਕਿਵੇਂ ਵਿਸਥਾਰ ਕਰਦੇ ਆ, ਕਿਹੜੀ ਵਿਭੂਤੀ ਇਹਦੇ ਵਿੱਚ ਉੱਤਰ ਦੇ ਰਹੇ ਹੈ। ਸਮਾਦਿਕ ਵਿਭੂਤਮ, ਕਹਿੰਦੇ ਜੋ ਭਗਤਾਂ ਦੇ ਅੰਦਰ ਸਮ ਨਾਮ ਹੁੰਦਾ ਵਾ, ਸਮ ਦਾ ਜਿਹੜਾ ਮੰਮੀ ਵਿੱਚ ਵੈੜਾ ਨਿਕਲ ਗਿਆ, ਜਿਹੜਾ ਕੰਨਾ ਉਹ ਕੰਨਾ ਉੱਦਾਂ ਹੀ ਰਹਿਣਾ ਅਤੇ ਬਣ ਜਾਣਾ ਸਮ ਆਦਿ, ਆਵ ਸਾਮ ਤੋਂ ਆਦਿ, ਆਦਿ ਕੀ ਹੈ ਸਾਮ ਦਾਮ ਸਰਦਾ ਸਮਾਧਾਨ ਪਰਾਮ ਤਿੱਖਿਆ। ਆਵ ਖੜ ਸੰਪਤੀ ਹੈ ਨਾ ਜਿਹੜਾ ਸਾਧਨ, ਇਹ ਛੇ ਸਾਧਨਾਂ ਨੂੰ ਖੜ ਸੰਪਤੀ ਕਿਹਾ ਜਾਂਦਾ ਹੈ। ਆਪਾਂ ਕਈ ਵਾਰ ਪਿੱਛੇ ਵੀ ਪਹਿਲਾਂ ਵਿਚਾਰ ਰਹੇ, ਵਿਚਾਰ ਮਾਲਾ 'ਚ ਵੀ, ਅਧਿਆਤਮ ਪ੍ਰਕਾਸ਼ 'ਚ ਵੀ, ਸਾਮਵਾਦ ਭਾਵ ਸਾਮ ਦਾਮ ਸਰਦਾ ਸਮਾਧਾਨ ਪਰਾਮ ਤਿੱਖਿਆ। ਇਹ ਜੋ ਭਗਤਾਂ ਅੰਦਰ ਇਹ ਹੈ ਨਾ ਛੇ ਸਾਧਨ ਆਦਿ ਛੇ ਸਾਧਨ ਹਨ, ਇਹੀ ਮਾਨੋ ਗਣੇਸ਼ ਜੀ ਦੀ ਵਿਭੂਤੰ ਕਹੀਏ ਵਿਭੂਤੀ ਹੈ। ਅਤੇ ਇਸ ਵਿਭੂਤੀ ਦਾ ਹੁਣ ਤੁਸੀਂ ਦਸੋਠੀ ਮੰਨ ਲਿਆ, ਸਾਮ ਦਮ ਸਰਦਾ ਸਮਾਧਾਨ ਪਰਾਮਤ ਦੇਖਿਆ, ਇਹ ਗਣੇਸ਼ ਜੀ ਦੀ ਵਿਭੂਤੀ ਹੋ ਗਈ। ਅਤੇ ਤੁਸੀਂ ਦੱਸੋ ਇਹਦਾ ਵਿਸਥਾਰ ਕਿਵੇਂ ਕਰਦੇ, ਹੁਣ ਇਹ ਵੀ ਪ੍ਰਸ਼ਨ ਖੜਾ ਹੈ। ਕਹਿੰਦੇ ਇਸ ਵਿਭੂਤੀ ਨੂੰ ਗਣੇਸ਼ ਜੀ ਦੀ ਆਪਣੀ ਜਿਹੜੀ ਨਾ ਕਰੁਣਾ ਕਰ, ਕਰੁਣਾ ਕਰ ਕਠੈ ਪਾਠ ਆ, ਕਰੁਣਾ ਕਰ ਕਰ ਹੈ ਵਿਸਥਾਰ। ਇਸ ਵਿਭੂਤੀ ਨੂੰ ਗਣੇਸ਼ ਜੀ ਆਪਣੀ ਕਰੁਣਾ ਕਰ ਕਹੀਏ, ਕਰੁਣਾ ਨਾਮ ਕਿਰਪਾ ਦਿੰਦਾ, ਕਰ ਨਾਮ ਕਰਕੇ ਦਿੰਦਾ, ਕਿਰਪਾ ਕਰਕੇ ਭਗਤਾਂ ਦੇ ਜਿਹੜੇ ਹਿਰਦੇ ਆ ਨਾ ਹਿਰਦੇ ਅੰਦਰ ਹੋਰ ਜਿਹੜਾ ਵਿਸਥਾਰ ਆ ਕਹੀਏ ਵਧਾਉਣਾ, ਕਰ ਹੈ ਕਰਦੇ ਹੈ ਕਰਦੇ ਹਨ। ਇਸ ਕਰਕੇ ਗਣੇਸ਼ ਜੀ ਰਾਜਾ ਰੂਪ ਹਨ। ਵਿਭੂਤੀ ਕੀ ਆ, ਸਾਮ ਦਾਮ ਸ਼ਰਧਾ ਸਮਾਧਾਨ ਪ੍ਰਾਮ ਤਿੱਖਿਆ। ਸਾਮ ਕੀ ਆ, ਵੀ ਮਨ ਨੂੰ ਜਿਹੜਾ ਬਾਹਰ ਮੁੱਖ ਬਿਰਤੀ ਹੈ ਨਾ ਵਿਸ਼ਿਆਂ ਵੱਲ ਜਾਂਦੀ, ਇੱਥੋਂ ਰੋਕ ਕੇ ਰੱਖਣਾ, ਇਹ ਸਾਮ ਹੈ। ਆਵ ਬੜੀ ਬਾਹਰ ਮੁੱਖ ਬਿਰਤੀ ਹੈ ਨਾ, ਜਿੱਦਾਂ ਆਪਣਾ ਹੁਣ ਕਦੀ ਅੱਖਾਂ ਵਹਿੰਦੀਆਂ, ਕੰਨ ਸੁਣਦੇ, ਕਈ ਕੁਝ ਕਰਦੇ ਹਾਂ, ਇਹ ਮਨ ਦੀ ਬਿਰਤੀਆਂ ਨਿਕਲਦੀਆਂ, ਮਨ ਦੀਆਂ ਬਾਹਰ ਮੁੱਖ ਬਿਰਤੀਆਂ ਰੋਕ ਕੇ ਅਤੇ ਅੰਤਰਮੁੱਖ ਕਰਨਾ, ਇਹ ਸਾਮ ਹੁੰਦਾ। ਹਾਂਜੀ, ਅਤੇ ਦਮ ਦਾ ਵੀ ਜਿਹੜੇ ਸਾਰੇ ਇੰਦਰੇ ਆ, ਪੰਜ ਇੰਦਰੇ ਕਰਮ, ਪੰਜ ਗਿਆਨ ਇੰਦਰੇ, ਇਹਨਾਂ ਨੂੰ ਆਪਣੇ ਅਧੀਨ ਕਰ ਲੈਣਾ, ਇਹਨਾਂ ਦਾ ਦਮਨ ਕਰਨਾ, ਮਾੜੇ ਪਾਸੋਂ ਰੋਕ ਕੇ ਇਹਨਾਂ ਨੂੰ ਸੰਕੋਚ ਕਰ ਲੈਣਾ ਦਮਨ। ਸ਼ਰਧਾ ਵਾ ਵੀ ਜਿਵੇਂ ਵੇਦ ਧਰਮ ਗ੍ਰੰਥ ਆ, ਧਾਰਮਿਕ ਗ੍ਰੰਥ ਆ, ਉਹਨਾਂ ਬਚਨਾਂ ਪਰ ਵਿਸ਼ਵਾਸ ਕਰਨਾ, ਭਰੋਸਾ ਕਰਨਾ, ਟਿੱਪਣੀ ਨਾ ਕਰਨੀ, ਗੁਰੂ ਦੇ ਬਚਨਾਂ ਦੀ ਸ਼ਰਧਾ ਰੱਖਣੀ, ਸ਼ਰਧਾ ਹੁੰਦੀ। ਸਮਾਧਾਨ ਹੁੰਦਾ ਵਾ ਮਨ ਦੇ ਵਿੱਚੋਂ ਜਿਹੜੀ ਚੰਚਲਤਾ ਆਈ ਹੈ ਨਾ ਉਹ ਖਤਮ ਹੋ ਜਾਣੀ, ਇਹਨੂੰ ਸਮਾਧਾਨ ਕਹਿੰਦੇ। ਸਮਾਧਾਨ ਤਾਂ ਕੋ ਕਹਿਤ ਮਨ ਵਿਸ਼ੇਪ ਕੋ ਆਸ, ਮਨ ਵਿੱਚ ਜਿਹੜੀ ਵਿਸ਼ੇਪ ਬਿਰਤੀ ਹੈ ਚੰਚਲਤਾ ਆਈ, ਇਹ ਸਮਾਧਾਨ ਹੁੰਦਾ। ਪਰ ਮਨ ਵਿੱਚ ਚੰਚਲਤਾ ਹੀ ਚਲੇ ਜਾਣੀ, ਮਨ ਆ ਟਿਕਾ ਜੋ ਮਨੁੱਖ ਨੂੰ ਸਮਾਧਾਨ ਕਹਿੰਦੇ। ਉਪਰਾਮ ਹੁੰਦਾ ਵੀ ਸਾਰੇ ਪਖੰਡ ਆਦਿਕ ਜਿਹੜੇ ਕਰਮਾਂ ਦਾ ਤਿਆਗ ਕਰ ਦੇਣਾ, ਸਾਰੇ ਪਖੰਡ ਉਹਨਾਂ ਦਾ ਤਿਆਗ ਕਰ ਦੇਣਾ, ਉੱਧਰੋਂ ਪ੍ਰਾਮ ਹੋ ਜਾਣਾ। ਵਿਸ਼ੇ ਜਿਹੜੇ ਆ ਭੋਗ ਪਦਾਰਥ, ਅੱਖਾਂ ਨਾਲ ਰੂਪ ਵੇਖਣਾ, ਕੰਨਾਂ ਨਾਲ ਗੀਤ ਆਦਿਕ ਸੁਣਨੇ, ਜ਼ਬਾਨ ਨਾਲ ਜਿਹੜੇ ਰਸ ਖਾਣੇ, ਮਤਲਬ ਵਿਸ਼ੇ ਜਿਹੜੇ ਆ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਪੰਜੇ ਇੰਦਰੀਆਂ ਨੂੰ, ਪੰਜ ਵਿਸ਼ੇ ਲੱਗੇ ਪੰਜ ਗਿਆਨ ਇੰਦਰੀਆਂ ਨੂੰ, ਇਹ ਵਿਸ਼ਿਆਂ ਨੂੰ ਵਿਉਂ ਜ਼ਹਿਰ ਰੂਪ ਜਾਣ ਕੇ ਛੱਡ ਦੇਣ। ਪਰਾਈ ਇਸਤਰੀ ਨੂੰ ਦੇਖ ਕੇ ਚਿੱਤ ਵਿੱਚ ਕੋਈ ਜਿਹੜਾ ਹੈ ਵਿਸ਼ਾ ਨਾ ਸੋਚਣਾ, ਸਗੋਂ ਗਿਲਾਨੀ ਨਫ਼ਰਤ ਕਰਨੀ ਪੈਦਾ ਹੋ ਜਾਣੀ, ਗਿਲਾਨੀ ਵੀ ਮੇਰੇ ਵਾਸਤੇ ਜ਼ਹਿਰ ਆ, ਇਹਨੂੰ ਪਰਾਮਤਾ ਆਖਦੇ। ਪੰਜ ਹੋ ਗਏ ਤੇ ਛੇਵਾਂ ਹੈ ਤਾਂ ਦੇਖਿਆ, ਅਤੇ ਦੇਖਿਆ ਕੀ ਆ, ਸਰਦੀ ਗਰਮੀ ਭੁੱਖ ਪਿਆਸ ਸੁੱਖ ਦੁੱਖ ਖੁਸ਼ੀ ਗਮੀ, ਕੋਈ ਵੀ ਭਾਵ ਸਮਾਜ ਇੱਕ ਸਮਾਨ ਬਿਰਤੀ ਬਣਾਈ ਰੱਖਣੀ ਨੂੰ ਤਿਕਸ਼ਾ ਕਹਿੰਦੇ। ਤਿਕਸ਼ਾ ਵੀ ਕਹਿੰਦੇ ਅਤੇ ਤਿੱਖਿਆ ਵੀ ਆਪਾਂ ਕਹਿ ਦੇਣੇ ਪੰਜਾਬੀ 'ਚ, ਅਤੇ ਉਹ ਵਿਚਾਰ ਸਾਗਰ 'ਚ ਵੀ ਆਉਂਦਾ ਨਾ, ਆਤਮ ਸੀਤ ਸੁਧਾ ਤ੍ਰਿਖਾ ਇਨਕੋ ਸਹਿਨ ਸੁਭਾਵ, ਜਹਿਤ ਦਿਕਸ਼ਾ ਕਹਿਤ ਹੈ ਕੋਵਿਦ ਮਨਵਰ ਰਾਵ। ਜਿਹੜੇ ਵਿਦਵਾਨ ਹੈ ਨਾ, ਵਿਦਵਾਨ ਮੁਨੀਆਂ ਵਿੱਚੋਂ ਸ੍ਰੇਸ਼ਟ ਮੁਨੀ ਹੈ ਰਾਜੇ ਵੱਡੇ ਮੁਨੀ, ਜਹਿਤ ਦਿਕਸ਼ਾ ਕਹਿਤ, ਇਹਨੂੰ ਤਾਂ ਦਿਕਸ਼ਾ ਕਹਿੰਦੇ, ਸਿੱਖਿਆ ਕਹਿੰਦੇ। ਆਤਮ ਕਹੀਏ ਧੁੱਪ, ਸੀਤ ਕਹੀਏ ਠੰਡ, ਸੁਧਾ ਅਤੇ ਪਿਆਸ, ਤ੍ਰਿਖਾ ਜਿਹੜੀ ਪਿਆਸ, ਇਨਕੋ ਸਹਿਣ ਸੁਭਾਵ, ਜਿਹੜਾ ਇਹਨਾਂ ਨੂੰ ਸਹਿਣ ਦਾ ਸੁਭਾਅ ਜਿਹਾ ਹੋ ਜਾਣਾ ਹੈ ਨਾ, ਸੁਧਾ ਨਾ ਭੁੱਖ ਦਾ, ਭੁੱਖ ਪਿਆਸ ਇਹਨਾਂ ਦਾ ਜਿਹੜਾ ਸਹਿਣ ਦਾ ਸੁਭਾਅ ਹੋਣਾ ਇਹਨਾਂ ਨੂੰ ਤਿਕਸ਼ਾ ਕਹਿੰਦੇ। ਅਤੇ ਆਪਾਂ ਇੱਥੇ ਆਇਆ ਨਾ ਵੀ ਉਹਦੇ ਦੇ ਨਿਕੇਤ ਵੀ ਗਣੇਸ਼ ਜੀ ਦੇ ਜਿਹੜੇ ਆ ਭਗਤ ਆ ਉਹਨਾਂ ਦੇ ਹਿਰਦੇ ਹੀ ਨਿਕੇਤ ਕਈ ਮਹੱਲ ਹਨ। ਅਤੇ ਭੂਤੀ ਜੀ ਉਹਨਾਂ ਦੀ ਕੀ ਆ ਜਿਹੜੇ ਸਾਮ ਦਾਮ ਸ਼ਰਧਾ ਸਮਾਦਾਨ ਪੁਰਾਂ ਦਾ ਤਿੱਖਿਆ ਭਾਵ ਖੜ ਸੰਪਤੀ ਦੇ ਜਿਹੜੇ ਸਾਧਨ ਗੁਣ ਆ ਇਹਨਾਂ ਦੀ ਵਿਭੂਤੀ ਆ। ਅਤੇ ਵਿਸਥਾਰ ਕਿੱਦਾਂ ਕਰਦੇ ਆ ਕਰਨ ਆਪਣੀ ਕਿਰਪਾ ਕਰਕੇ ਦਿਨੋਂ ਦਿਨ ਜਿਉਂ ਜਿਉਂ ਭਗਤਾਂ ਦਾ ਸ਼ਰਧਾ ਬਣਾਈ ਜਾਂਦੇ ਦਿਨੋਂ ਦਿਨ ਕਰ ਹੈ ਵਿਸਥਾਰ ਵਿਸਥਾਰ ਵਧਾਉਣਾ ਕਰਦੇ ਆ। ਇਸ ਕਰਕੇ ਉਹਨਾਂ ਨੂੰ ਅਸੀਂ ਰਾਜਾ ਰੂਪ ਕਥਨ ਕੀਤਾ ਹੈ। ਤਾਂ ਤੇ ਮੈਂ ਤਿਹ ਕਰਨਾ ਕਰ ਗੋ ਤਾਂ ਤੇ ਮੈਂ ਤਿਹ ਕਰਨਾ ਕਰ ਗੋ ਤਾਂ ਦੇ ਕਹੀਏ ਤਿਸ ਕਰਕੇ ਜਾਂ ਇਸੇ ਕਰਕੇ ਹੀ ਮੈਂ ਕਹੀਏ ਤਿਹ ਕਹੀਏ ਉਸ ਗਣੇਸ਼ ਜੀ ਨੂੰ ਕਰਨਾ ਕਰ ਜੋ ਕਿ ਕਰਨਾ ਕਹੀਏ ਕਿਰਪਾ ਕਰ ਕਹੀਏ ਕਰਨ ਵਾਲੇ ਐਸੀ ਕਿਰਪਾ ਕਰਨ ਵਾਲੇ ਗਣੇਸ਼ ਜੀ ਨੂੰ ਕੋ ਕਹੀਏ ਨੂੰ ਗਣੇਸ਼ ਜੀ ਨੂੰ ਕਹਿੰਦੇ ਮੈਂ ਤਾਂ ਤੇ ਮੈਂ ਇਸੇ ਕਰਕੇ ਮੈਂ ਅਤੇ ਇਸ ਗਣੇਸ਼ ਜੀ ਨੂੰ ਜੋ ਕਰਨਾ ਕਰਕੇ ਕਿਰਪਾ ਕਰਨ ਵਾਲੇ ਹਨ ਉਹਨਾਂ ਨੂੰ ਕਰੋ ਅਨੇਕ ਸੁਭਾਵ ਜੁਹਾਰ। ਸੁਭਾਵ ਕਹੀਏ ਸ੍ਰੇਸ਼ਟ ਸੁਭਾਵ ਨਾਲ ਸਹਿਜ ਸੁਭਾਅ ਅਨੇਕਾਂ ਸੁਭਾਵਾਂ ਨਾਲ ਅਨੇਕ ਸੁਭਾਵ ਅਨੇਕਾਂ ਸੁਭਾਵਾਂ ਨਾਲ ਅਨੇਕਾਂ ਢੰਗਾਂ ਨਾਲ ਜਾਂ ਵੀ ਸੋ ਅਨੇਕਾਂ ਢੰਗਾਂ ਨਾਲ ਜੁਹਾਰ ਕਹੀਏ ਨਮਸਕਾਰ ਕਰਦਾ ਹਾਂ ਜਾਂ ਵੀ ਅਨੇਕ ਸੁਭਾਵ ਸੁਭਾਵ ਸੋ ਨਾਮ ਸ੍ਰੇਸ਼ਟ ਦਾ ਭਾਵ ਨਾ ਪ੍ਰੇਮ ਦਾ ਸ੍ਰੇਸ਼ਟ ਭਾਵ ਕਹੀਏ ਪ੍ਰੇਮ ਭਾਵ ਕਹੀਏ ਸ਼ਰਧਾ ਭਾਵ ਕਹੀਏ ਜਿਹੜੀ ਹੈ ਭਾਵਨਾ ਨਾਲ ਅਨੇਕਾਂ ਭਾਵਨਾ ਨਾਲ ਅਨੇਕਾਂ ਸ਼ਰਧਾ ਨਾਲ ਅਨੇਕਾਂ ਜਿਹੜੀ ਹੈ ਸੁਭਾਵਾਂ ਨਾਲ ਕਹਦੇ ਜੁਹਾਰ ਮੈਂ ਨਮਸਕਾਰ ਕਰਦਾ ਵਾਂ ਜਾਂ ਅਨੇਕ ਕਹੀਏ ਅਨੇਕਾਂ ਨਾਲ ਹੀ ਸੁਭਾਵ ਕਹੀਏ ਸੋ ਭਾਵ ਸ੍ਰੇਸ਼ਟ ਭਾਵਨਾ ਨਾਲ ਅਨੇਕਾਂ ਕਹੀਏ ਮਨ ਬਾਣੀ ਸਰੀਰ ਕਰਕੇ ਜੁਹਾਰ ਨਮਸਕਾਰ ਕਰਦਾ ਹਾਂ। ਇਹ ਤੁਸੀਂ ਮੇਰੇ ਉੱਪਰ ਕਿਰਪਾ ਕਰਕੇ ਗਣੇਸ਼ ਜੀ ਆਪਣੀ ਕਿਰਪਾ ਦੀ ਦ੍ਰਿਸ਼ਟੀ ਕਰੋ ਤਾਂ ਜੋ ਮੇਰਾ ਜਿਹੜਾ ਗ੍ਰੰਥ ਆ ਇਹ ਸਾਰ ਕਤਾਵਲੀ ਨਿਰਵਿਘਨ ਦਾ ਸਮੇਤ ਨਿਰਵਿਘਨ ਦਾ ਸਹਿਜ ਸਮਾਪਤ ਹੋ ਜਾਵੇ। ਇਹ ਜਾਂਚਣਾ ਮੈਂ ਕਰਦਾ ਹਾਂ ਪੰਡਿਤ ਹਰਦਿਆਲ ਜੀ ਕਿਉਂਕਿ ਗਣੇਸ਼ ਜੀ ਦਾ ਮੰਗਲ ਹਿੰਦੂ ਮਤ ਦੇ ਵਿੱਚ ਬਹੁਤ ਪੂਜਨੀ ਹੈ ਦੇਵਤਾ ਮੰਨਿਆ ਗਣੇਸ਼ ਜੀ ਨੂੰ ਅਤੇ ਮੰਗਲ ਵੀ ਬਹੁਤ ਕਰਦੇ। ਪੁਰਾਣਾਂ ਵਿੱਚ ਕਥਾ ਹੈ ਕਿ ਗਣੇਸ਼ ਬਹੁਤ ਛੇਤੀ ਲਿਖਣ ਵਾਲਾ ਲਿਖਾਰੀ ਹੈ। ਮਹਾਂਭਾਰਤ ਦੀ ਪਹਿਲੀ ਪੋਥੀ ਗਣੇਸ਼ ਜੀ ਨੇ ਲਿਖੀ ਸੀ ਐਵੇਂ ਦੱਸਿਆ ਜਾਂਦਾ। ਵਿਆਸ ਜੀ ਬੋਲਦੇ ਅਤੇ ਗਣੇਸ਼ ਜੀ ਲਿਖਦੇ ਸਨ। ਫਿਰ ਪੰਜ ਈਸ਼ਰਾਂ ਵਿੱਚੋਂ ਗਣੇਸ਼ ਜੀ ਨੂੰ ਇੱਕ ਈਸ਼ਰ ਵੀ ਗਿਣਿਆ ਜਾਂਦਾ। ਉਹ ਪੰਜ ਈਸ਼ਰ ਕਿਹੜੇ ਆ? ਵਿਸ਼ਨੂੰ, ਸ਼ਕਤੀ, ਗਣੇਸ਼, ਸੂਰਜ, ਸ਼ਿਵਜੀ। ਸ਼ਕਤੀ ਨਾਮ ਮਾਇਆ ਦਾ। ਲਿਖਾਰੀ ਲੋਕ ਆਪਣੀ ਕੋਈ ਵੀ ਰਚਨਾ ਸ਼ੁਰੂ ਕਰਨ ਤੋਂ ਪਹਿਲਾਂ ਗਣੇਸ਼ ਜੀ ਦਾ ਮੰਗਲ ਕਰਦੇ ਕਿ ਸਾਡਾ ਸ਼ੁਰੂ ਕੀਤਾ ਜਿਹੜਾ ਕਾਰਜ ਆ ਉਹ ਜੇ ਰੁਕਾਵਟ ਨਾ ਪਵੇ, ਵਿਘਨ ਨਾ ਪਵੇ, ਨਿਰਵਿਘਨ ਸਹਿਤ ਦੇ ਸਹਿਤ ਸਮਾਪਤ ਹੋ ਜਾਵੇ। ਹਿੰਦੂ ਮਤ ਵਿੱਚ ਹਰੇਕ ਕੰਮ ਕਰਨ ਸ਼ੁਰੂ ਕਰਨ ਤੋਂ ਪਹਿਲਾਂ ਗਣੇਸ਼ ਜੀ ਨੂੰ ਯਾਦ ਕਰਨਾ ਸ਼ੁਭ ਸਮਝਿਆ ਜਾਂਦਾ ਹੈ। ਆਪਾਂ ਵੀ ਕਹਿੰਦੇ ਆਏ ਜਦੋਂ ਆ ਮਾਤੜ ਕੰਮ ਕਰਦਾ ਸੀ ਆਲ ਇੰਡੀਆ ਇੱਕ ਕੰਮ ਵਿੱਚ ਜਿਹੜੀ ਕੰਪਨੀ ਲਾਈਨ ਵਿੱਚ ਅਤੇ ਉਦੋਂ ਉੱਥੇ ਆ ਗਣੇਸ਼ ਪੂਜਾ ਹੁੰਦੀ ਜਦੋਂ ਹੁੰਦੀ ਮੂਰਤੀ ਰੋਡ ਦੇ ਪਾਣੀ ਵਿੱਚ ਅਤੇ ਗਣੇਸ਼ ਪੂਜਾ ਕੀਤੀ ਜਾਂਦੀ। ਉਹਨਾਂ ਦਿਨਾਂ 'ਚ ਕੰਮ ਬੰਦ ਹੋ ਜਾਂਦਾ ਨਰਾਤਿਆਂ ਦੇ ਲਾਗੇ ਜੀ। ਫਿਰ ਗਣੇਸ਼ ਪੂਜਾ ਕਰਕੇ ਨਾਰੀਅਲ ਭੰਨ ਕੇ ਫਿਰ ਕੰਮ ਸ਼ੁਰੂ ਹੁੰਦਾ ਕਿਉਂਕਿ ਉਹ ਸ਼ੁਭ ਸਮਝਿਆ ਜਾਂਦਾ। ਹਿੰਦੂ ਮਤ ਵਿੱਚ ਹਰੇਕ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗਣੇਸ਼ ਨੂੰ ਯਾਦ ਕਰਨਾ ਚੰਗਾ ਸਮਝਦੇ। ਉਹ ਹਰੇਕ ਚਿੱਠੀ ਪੱਥਰ ਦੇ ਉੱਪਰ ਵੀ ਇੱਦਾਂ ਹੀ ਲਿਖਦੇ ਆ ਸ੍ਰੀ ਗਣੇਸ਼ ਆਏ ਨਮਹ। ਅਤੇ ਕਵੀ ਜੀ ਨੇ ਹੁਣ ਕਵੀਆਂ ਦੀ ਜਿਹੜੀ ਮਰਿਆਦਾ ਆ ਉਹਨੂੰ ਮੁੱਖ ਰੱਖਦੇ ਆ ਜੋ ਸਨਾਤਨ ਧਰਮ ਦਾ ਪ੍ਰਭਾਵ ਹੈ ਉਸ ਅਨੁਸਾਰ ਮੰਗਲ ਇਹ ਕੀਤਾ ਅਤੇ ਇੱਥੇ ਵੀ ਪੰਡਿਤ ਹਰਦਿਆਲ ਜੀ ਸਾਰ ਗੁਰਦਾਵਲੀ ਗ੍ਰੰਥ ਦੇ ਵੇਖ ਲਓ ਆਰੰਭ ਵਿੱਚ ਹੀ ਵਿਸ਼ਨੂੰ ਭਗਵਾਨ ਤੋਂ ਬਾਅਦ ਗਣੇਸ਼ ਜੀ ਦਾ ਮੰਗਲ ਕੀਤਾ ਹੈ। ਦਵਾਈਆ ਛੰਦ ਵਿੱਚ ਪਹਿਲਾਂ ਦੋਹਰਾ ਆਇਆ ਸੀ ਉਹਦੇ ਵਿੱਚ ਵਿਸ਼ਨੂੰ ਭਗਵਾਨ ਦਾ, ਕਿਉਂਕਿ ਸਨਾਤਨ ਮਤ ਵਿੱਚ ਵਿਸ਼ਨੂੰ ਭਗਵਾਨ ਨੂੰ ਹੀ ਮੁੱਖ ਮੰਨਿਆ ਜਾਂਦਾ ਕਿ ਬਸ ਵਿਸ਼ਨੂੰ ਜੀ ਹੈ, ਉਹਨਾਂ ਤੋਂ ਉੱਤੇ ਕੋਈ ਹੈ ਨਹੀਂ। ਅਤੇ ਵਿਸ਼ਨੂੰ ਕੁਝ ਸ਼ਿਵ ਜੀ ਨੂੰ ਮੰਨਦੇ ਆ ਕਲਿਆਣ ਸਰੂਪ ਸੇਵ, ਕੁਝ ਬ੍ਰਹਮਾ ਨੂੰ ਮੰਨਦੇ ਆ। ਅਸਲ ਵਿੱਚ ਵਿਸ਼ਨੂੰ ਭਗਵਾਨ ਜੀ ਸਾਰੇ ਅਵਤਾਰ ਬਣ ਬਣ ਕੇ ਸਮੇਂ ਸਮੇਂ ਜਿਹੜੀ ਹੈ ਉਹਨਾਂ ਨੇ ਭਗਤਾਂ ਦੀ ਰੱਖਿਆ ਕੀਤੀ, ਇਸ ਕਰਕੇ ਵਿਸ਼ਨੂੰ ਜੀ ਨੂੰ ਮੁੱਖ ਮੰਨਿਆ ਜਾਂਦਾ। ਅਤੇ ਗਿਆਨਵਾਨ ਹੀ ਵਿਸ਼ਨੂੰ ਜੀ ਹੈ ਜ਼ਿਆਦਾ, ਰੁਦਰ ਧਿਆਨ ਗਿਆਨ ਸਤਿਗੁਰ ਕੇ ਗੁਰਬਾਣੀ ਵਿੱਚ ਵੀ ਆਉਂਦਾ। ਇਸ ਪ੍ਰਕਾਰ ਪਹਿਲਾਂ ਵਿਸ਼ਨੂੰ ਜੀ ਦਾ ਮੰਗਲ ਕੀਤਾ, ਫਿਰ ਕਵੀਆਂ ਦੀ ਮਰਿਆਦਾ ਅਨੁਸਾਰ ਗਣੇਸ਼ ਜੀ ਦਾ ਮੰਗਲ ਕੀਤਾ, ਅਤੇ ਤੀਜਾ ਜਿਹੜਾ ਮੰਗਲ ਆ ਉਹ ਸਰਸਵਤੀ ਦਾ, ਸੁਰਸਤੀ ਦਾ ਮੰਗਲ, ਸਾਰਦਾ ਦਾ ਜਿਹੜਾ ਵਿੱਦਿਆ ਦੀ ਦਾਤੀ ਹੈ ਉਹਦਾ ਮੰਗਲ ਪੰਡਿਤ ਹਰਦਿਆਲ ਜੀ ਨੇ ਕੀਤਾ। ਫਿਰ ਆਪਣਾ ਪ੍ਰਯੋਜਨ ਲਿਖਦੇ ਹੋਏ ਸਾਰ ਕਿਤਾਬੜੀ ਗ੍ਰੰਥ ਦੇ ਬਾਰੇ ਥੋੜ੍ਹਾ ਦੱਸਿਆ, ਅਤੇ ਉਹ ਤੋਂ ਅੱਗੇ ਜਿਹੜਾ ਹੈ ਇਹਦੇ ਵਿੱਚ ਕਿੰਨੇ ਅਧਿਆਏ ਆ, ਕਿੰਨੇ ਜਿਹੜੇ ਆ ਛੰਦ ਆਉਣੇ ਆ, ਸਾਰ ਕਿਤਾਬੜੀ ਗ੍ਰੰਥ ਦਾ ਨਾਂ ਕਿੰਨੇ ਆ, ਅਤੇ ਕਿਹੜੇ ਕਿਹੜੇ ਵੀ ਕਿਹੜੇ ਯੋਗੀ ਹੈ, ਇਸ ਪ੍ਰਕਾਰ ਉਹ ਸਾਰਾ ਜਿਹੜਾ ਆਏਗਾ ਅੱਗੇ ਅੱਗੇ ਵੀ। ਅਤੇ ਇਸ ਪਹਿਲੇ ਅਧਿਆਏ ਵਿੱਚ ਧਰਮ ਦੀ ਵਿਆਖਿਆ ਕੀਤੀ, ਧਰਮ ਦਾ ਵਿਸਥਾਰ ਕੀਤਾ ਬੜੇ ਸੋਹਣੇ ਢੰਗ ਨਾਲ। ਜੇ ਹੁਣ ਆਪਾਂ ਮੰਗਲਾਂ ਦੀ ਕਥਾ ਜਿਹੜੀ ਹੈ ਉਹ ਕਰ ਰਹੇ ਸੀ, ਦੋ ਮੰਗਲਾਂ ਦੀ ਕਥਾ ਜਿਵੇਂ ਹੁਣ ਸੰਪਰਦਾਇ ਮਹਾਂਪੁਰਸ਼ ਕਰਦੇ ਹੈ, ਜਿੰਨੀ ਸਾਨੂੰ ਸਮਝ ਪਈ ਮਾਤੜਾ ਨੂੰ ਨਿਗ ਉਹਦੇ ਨਾਲ ਆਪਾਂ ਵਿਆਖਿਆ ਕੀਤੀ। ਹੋਰ ਵੀ ਕਈ ਤਰੀਕਿਆਂ ਨਾਲ ਦੇ ਅਰਥ ਹੋ ਜਾਂਦੇ ਆ, ਪਰ ਮੁੱਖ ਰੂਪ ਵਿੱਚ ਇਹੀ ਹੈ ਤਾਂ ਜੋ ਵਿਦਿਆਰਥੀ ਨੂੰ ਸਮਝ ਪੈ ਸਕੇ। ਇਸ ਕਰਕੇ ਆਪਾਂ ਦੋ ਹੀ ਮੰਗਲਾਂ ਦੀ ਕਥਾ ਅੱਜ ਕੀਤੀ ਹੈ। ਕੱਲ੍ਹ ਜਿਹੜਾ ਸਾਰ ਕਿਤਾਬੜੀ ਦਾ ਦੂਸਰਾ ਦਿਨ ਆਪਾਂ ਪੜ੍ਹਾਂਗੇ ਉਹਦੇ ਵਿੱਚ ਸਾਰ ਕਿਤਾਬੜੀ ਬਾਰੇ ਥੋੜ੍ਹੀ ਜਾਣਕਾਰੀ ਆਏਗੀ, ਅਤੇ ਉਸ ਤੋਂ ਅੱਗੇ ਧਰਮ ਦੀ ਜਿਹੜੀ ਵਿਆਖਿਆ ਸ਼ੁਰੂ ਹੋ ਜਾਏਗੀ। ਸੋ ਅੱਜ ਆਪਾਂ ਇੱਥੇ ਜਿਹੜੀ ਸਮਾਪਤੀ ਕਰੀਏ। ਦੋ ਮੰਗਲ ਹੋ ਚੁੱਕੇ ਆ, ਅਤੇ ਗਣੇਸ਼ ਜੀ ਦਾ ਮੰਗਲ ਹੋ ਗਿਆ, ਵਿਸ਼ਨੂੰ ਭਗਵਾਨ ਜੀ ਦਾ ਹੋ ਗਿਆ, ਅਥਵਾ ਕਿ ਜੋ ਪਰਮੇਸ਼ਰ ਆ ਅਕਾਲ ਪੁਰਖ ਦਾ ਮੰਗਲ ਹੋ ਗਿਆ, ਅਤੇ ਇਸੇ ਤਰ੍ਹਾਂ ਹੀ ਗਣਪਤੀ ਜੋ ਗਣਾਂ ਦਾ ਪਤੀ ਹੈ ਆ ਪਰਮੇਸ਼ਰ ਹੀ ਹੈ, ਉਹ ਪਰਮੇਸ਼ਰ ਰਾਜਾ ਵਾਂਗ ਆ, ਅਤੇ ਰਾਜਾ ਵਾਂਗ ਹੋਣੇ ਕਰਕੇ ਉਹਦੀ ਪਰਜਾ ਕੀ ਹੈ ਸਾਰੀ ਜਿਹੜੀ ਸਾਰੇ ਨੂੰ ਮੰਨਣ ਵਾਲੇ ਪਰਮੇਸ਼ਰ ਨੂੰ, ਇਸੇ ਤਰ੍ਹਾਂ ਹੀ ਅਰਥ ਜਿਹੜਾ ਲੱਗ ਜਾਂਦਾ ਹੈ। ਅਤੇ ਗਣੇਸ਼ ਜੀ ਦਾ ਮੰਗਲ ਹੀ ਮੁੱਖ ਦੇ ਅੰਤਰੀ ਅਰਥ ਇਸ ਤਰ੍ਹਾਂ ਹੀ ਤੁਸੀਂ ਲਾ ਸਕਦੇ ਜੀ। ਜਿੱਥੇ ਗਣੇਸ਼ ਦਾ ਨਾਮ ਲੈ ਲਿਆ ਉੱਥੇ ਪਰਮੇਸ਼ਰ ਦਾ ਨਾਮ ਲੈ ਲੈਣਾ, ਭਾਵ ਜੋ ਗਣਾਂ ਦਾ ਪਤੀ ਆ ਉਹ ਕੀ ਹੈ ਪਰਮੇਸ਼ਰ, ਉਹ ਕੀ ਹੈ ਪਰਮੇਸ਼ਰ, ਕੋਈ ਹਾਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਪਰਤ ਦਿਵਾਜਾ। ਹਾਂਜੀ ਰਾਜਾ ਰਾਮ ਪਰਮਾਤਮਾ ਹੀ ਹੈ, ਹਾਂ ਜੋ ਗਣਾਂ ਦਾ ਪਤੀ ਹੈ ਉਹ ਨਰਿਪ ਪਰਮੇਸ਼ਰ ਕੀ ਹੈ ਰਾਜਾ ਵਾਤਿਆ, ਅਤੇ ਜਿੰਨੇ ਉਹਨੂੰ ਹੁਣ ਉਹਦੀ ਪਰਜਾ ਸਾਰੀ ਸ੍ਰਿਸ਼ਟੀ ਹੈ, ਮੰਨਣ ਵਾਲੇ ਭਗਤ ਦੇ ਪਰਜਾ ਹੈ ਹੀ ਹੈ ਸਾਰੀ ਸ੍ਰਿਸ਼ਟੀ ਹੈ ਉਹਦੀ, ਅਤੇ ਆਪਣੇ ਭਗਤਾਂ ਪਿਆਰਿਆਂ ਦੇ ਰੂਪੀ ਪਰਜਾ ਦੇ ਜਿਹੜੇ ਹੈ। ਪੁੱਛੋ ਤੁਸੀਂ ਪਰਜਾ ਕਿਹੜੀ, ਉਸੇ ਤਰ੍ਹਾਂ ਸਵਾਲ ਜਵਾਬ ਵਿੱਚ ਵੀ ਪਰਜਾ ਕਿਹੜੀ ਉਸ ਪਰਮੇਸ਼ਰ ਦੀ, ਜਿਹੜੇ ਉਹਦੇ ਪਰਮੇਸ਼ਰ ਦੇ ਭਗਤ ਆ ਅਤੇ ਭਜਨਾਂ ਦੇ ਰਹਿਣ ਵਾਲੇ ਪਰਜਾ, ਉਹ ਪਰਜਾ ਦੇ ਹਾਂਜੀ ਉਹ ਪਰਜਾ ਦੇ ਮਾਲਕ ਦੇ ਰਾਜਾ ਵਾਧੇ ਆ ਪਰਮਾਤਮਾ। ਨਮੋ ਕਣ ਕਰ ਅੰਗੀਕਾਰ, ਨਮੋ ਕਣ ਕਰ, ਅਤੇ ਫਿਰ ਤੁਸੀਂ ਪੁੱਛੋ ਵੀ ਉਹ ਪਰਮਾਤਮਾ ਅਤੇ ਜਿਹੜਾ ਹੈ ਵੀ ਉਹ ਟੈਕਸ ਕਿਹੜਾ ਲੈਂਦਾ, ਕਹਿੰਦੇ ਜਿਹੜੇ ਉਹਦੇ ਭਗਤ ਆ ਉਹ ਅੰਗੀਕਾਰ, ਜਿਹੜੇ ਭਗਤ ਉਹਦੇ ਕਣੰਕਾਰ ਨਮੋ ਨਮਸਕਾਰ ਕਰਦੇ ਨਾ, ਨਮਸਕਾਰ ਰੂਪੇ ਆਪਣੇ ਪਰਮੇਸ਼ਰ ਪਿਆਰਾ ਵਾਹਿਗੁਰੂ ਆਪਣੇ ਭਗਤਾਂ ਕੋਲੋਂ ਨਮਸਕਾਰ ਉਹਨੂੰ ਕਰਦੇ ਆ ਨਾ ਭਗਤ, ਉਹ ਨਮਸਕਾਰ ਰੂਪੀ ਜਿਹੜਾ ਕਰਨ ਕਰਕੇ ਟੈਕਸ ਆ ਉਹ ਵਾਹਿਗੁਰੂ ਅੰਗੀਕਾਰ ਕਰਦੇ। ਹਾਂਜੀ ਕਾਮ ਚੋਰ ਵਿਘਨੀ ਬੁੱਧ ਸਾਸਕੇ। ਫਿਰ ਵੀ ਪਰਮਾਤਮਾ ਜਿਵੇਂ ਆਮ ਰਾਜਾ ਜਿਹੜਾ ਅਤੇ ਉਹਦੇ ਜਿਹੜੇ ਪਰਜਾ ਦੀ ਕੋਈ ਖੇਤੀ ਖੂਤੀ ਚੋਰ ਚੂਰ ਕੱਟ ਕੇ ਲੈ ਜਾਣ ਜਾਂ ਤੰਗ ਪਰੇਸ਼ਾਨ ਕਰਨ ਤਾਂ ਉਹਨਾਂ ਨੂੰ ਦੰਡ ਦਿੰਦਾ। ਇੱਧਰ ਪਰਮੇਸ਼ੁਰ ਕੀ ਕਰਦਾ ਹੈ, ਇੱਥੇ ਇਹ ਪਰਮੇਸ਼ੁਰ ਦਾ ਅਰਥ ਆ ਵੀ ਜਿਵੇਂ ਪਰਜਾ ਦੀ ਪ੍ਰਤਾ ਖੇਤੀ ਨੂੰ ਕੋਈ ਦੁੱਖ ਹੋਵੇ ਨਾ, ਚੋਰ ਕੱਟੇ ਤਾਂ ਰਾਜਾ ਦੰਡ ਦਿੰਦਾ, ਤਿਵੇਂ ਹੀ ਜਿਹੜੇ ਪਰਮੇਸ਼ੁਰ ਦੇ ਭਗਤ ਆ, ਭਗਤ ਰੂਪੀ ਪਰਜਾ ਦੀ ਜਿਹੜੀ ਬੁੱਧ ਕਹੀਏ ਬ੍ਰਹਮਾਕਾਰ ਰੂਪੀ ਬੁੱਧੀ ਹੈ, ਉਹ ਹੈ ਖੇਤੀ। ਅਤੇ ਉਸ ਖੇਤੀ ਨੂੰ ਜਦੋਂ ਬ੍ਰਹਮਾਕਾਰ ਬੀਤੀ ਨੂੰ ਉਥਾਨ ਕਰਨ ਭਾਵ ਵਿਸ਼ਿਆਂ ਦੇ ਅਧੀਨ ਕਰਨ ਵਾਲੇ ਚੋਰ ਆਉਂਦੇ ਨਾ, ਕਾਮ ਕ੍ਰੋਧ ਲੋਭ ਅਹੰਕਾਰ ਵਿਘਣੀ ਗਈ ਵਿਘਨ ਪਾਉਣ ਵਾਲੇ, ਅਤੇ ਉਸ ਨੂੰ ਫਿਰ ਵਾਹਿਗੁਰੂ ਪਰਮੇਸ਼ੁਰ ਆਪਣੇ ਭਗਤਾਂ ਦੀ ਰੱਖਿਆ ਕਰ ਲਈ ਪ੍ਰਤ ਦਿਨ ਦਿਨੋ ਦਿਨ ਪ੍ਰਹਾਰ ਨਾਸਕਾਰ ਕਰਦੇ ਹੈ। ਤਾਂ ਉਹਨਾਂ ਦੀ ਬਿਰਤੀ 'ਚ ਫਰਕ ਨਹੀਂ ਪੈਣ ਦਾ ਮਾਲਕ। ਕਬੀਰ ਸੰਤ ਨਾ ਛੱਡੇ ਸੰਤ ਹੀ, ਉਹ ਸੰਤ ਆਪਣੀ ਸੰਤਤਾ ਹੀ ਨਹੀਂ ਛੱਡਦੇ। ਅਤੇ ਇਹ ਜਿਹੜੇ ਬੁੱਧੀ ਰੂਪ ਖੇਤੀ ਨੂੰ ਵਿਘਣ ਪਾਉਣ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਇਹਨਾਂ ਦਾ ਸਗੋਂ ਪ੍ਰਤ ਦਿਨ ਦਿਨੋ ਦਿਨ ਪ੍ਰਹਾਰ ਕਹੀਏ ਨਾਸ ਕਰ ਹੈ ਕਰਦੇ ਹੈ, ਤਾਸ ਕਹੀਏ ਇਹਨਾਂ ਦੀ। ਹਿਰਦੇ ਨਕੇਤ ਸਮਾਧ ਭੂਤੰ, ਇਹ ਰਾਜੇ ਦੇ ਸੁੰਦਰ ਮਹਿਲ ਹੁੰਦੇ ਆ, ਉਸ ਗਣਾਂ ਦੇ ਪਤੀ ਪਰਮੇਸ਼ੁਰ ਦੇ ਜਿਹੜੇ ਆ ਕਿਹੜੇ ਮਹਿਲ ਆ, ਕਹਿੰਦੇ ਜਿਹੜੇ ਵੀ ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕਹਿਓ ਵਕਾਰ, ਜਿਹੜੇ ਭਗਤਾਂ ਗੁਰਮੁਖਾਂ ਪਿਆਰਿਆਂ ਦੇ ਹਿਰਦੇ ਆ, ਅਤੇ ਉਹ ਹਿਰਦੇ ਹੀ ਪਰਮੇਸ਼ੁਰ ਦਾ ਨਿਕੇਤ ਕਹੀਏ ਘਰ ਮਹਾਲ ਮਹਿਲ ਆ। ਹਾਂਜੀ ਰਵਸੀ ਰੱਬ ਹਿਆਲੀ ਹੈ, ਜਿਹੜਾ ਹਿਰਦੇ 'ਚ ਮਾਲਕ ਵਸ ਲਿਆ ਨਾ ਸੰਤਾਂ ਭਗਤਾਂ ਦੇ, ਇਹੀ ਉਹਦੇ ਨਿਕੇਤ ਮਹਾਲ ਆ। ਅਤੇ ਵਿਭੂਤੀ ਕਿਹੜੀ ਉਹਦੀ ਪਰਮੇਸ਼ੁਰ ਦੀ, ਜਿਹੜੇ ਸਾਮ ਦਾਮ ਸਰਦਾ ਸਮਾਂ ਦੜ ਪ੍ਰਾਮ ਸਿੱਖਿਆ ਭਾਵ ਸ਼ੁਭ ਗੁਣੇ ਆ, ਇਹ ਸ਼ੁਭ ਗੁਣਾਂ ਆਦਿਕ ਦੀ ਸਾਰੀ ਜਿਹੜੀ ਵਾਹਿਗੁਰੂ ਦੀ ਵਿਭੂਤੀ ਆ, ਜਿਹੜੀ ਪਰਮੇਸ਼ੁਰ ਆਪਣੇ ਭਗਤਾਂ ਦੇ ਹਿਰਦਿਆਂ ਵਿੱਚ ਵਧਾਉਂਦੇ ਆ। ਕਿੱਦਾਂ ਵਧਾਉਂਦੇ ਆ, ਕਰੁਣਾ ਕਰ ਹੈ ਵਿਸਥਾਰ, ਜਿਵੇਂ ਰਾਜਾ ਆਪਣੀ ਵਿਭੂਤੀ ਦਾ ਵਿਸਥਾਰ ਕਰਦਾ, ਜ਼ਮੀਨ ਵਧਾਉਂਦਾ ਨਾ ਆਪਣੀ ਜ਼ਮੀਨਾਂ ਜਾਇਦਾਦਾਂ ਧਨ ਪਦਾਰਥ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ੁਰ ਭਗਤਾਂ ਦੇ ਕਰੁਣਾ ਕਰ ਕਿਰਪਾ ਕਰਕੇ ਦਿਆਲਤਾ ਕਰਕੇ ਮਿਹਰ ਕਰਕੇ ਵਿਸਥਾਰ ਕਰਦੇ ਆ ਸ਼ੁਭ ਗੁਣਾਂ ਦਾ, ਇਹੀ ਪਰਮੇਸ਼ੁਰ ਦੀ ਵਿਭੂਤੀ ਹੈ। ਤਾਂ ਤੇ ਮੈਂ ਤਿਹਤ ਕਰਨਾ ਕਰਕੂ, ਤਾਂ ਤੇ ਕਹੀਏ ਇਸੇ ਕਰਕੇ ਹੀ ਪੰਡਿਤ ਹਰਦਿਆਲ ਜੀ ਕਹਿੰਦੇ ਮੈਂ ਤਿਹ ਕਹੀਏ ਤਿਸ ਪਰਮੇਸ਼ੁਰ ਜੋ ਕਰਨਾ ਕਰ ਕਿਰਪਾ ਦਾ ਕਿਰਪਾ ਕਰਨ ਵਾਲਾ ਹੈ, ਦਿਆਲਤਾ ਕਰਨ ਵਾਲਾ ਮਿਹਰ ਕਰਨ ਵਾਲਾ, ਉਸ ਵਾਹਿਗੁਰੂ ਕਾਲ ਪੁਰਖ ਨੂੰ ਕਰੋ ਅਨੇਕ ਸੁਭਾਵ ਜਹਾਰ, ਅਨੇਕਾਂ ਹੀ ਸੁਭਾਵਾਂ ਢੰਗਾਂ ਨਾਲ ਸ੍ਰੇਸ਼ਟ ਭਾਵਨਾ ਨਾਲ ਸ਼ਰਧਾ ਨਾਲ ਜਿਹੜੀ ਹੈ ਮੈਂ ਅਨੇਕ ਕਹੀਏ ਅਨੇਕਾਂ ਵਾਰੀ ਜੁਹਾਰ ਕਹੀਏ ਨਮਸਕਾਰ ਕਰੋਂ ਕਹੀਏ ਕਰਦਾ ਹਾਂ ਕਿ ਹੇ ਪਰਮੇਸ਼ੁਰ ਮੈਂ ਤੁਹਾਡੀ ਕਿਰਪਾ ਚਾਹੁੰਦਾ, ਤੁਸੀਂ ਮੈਂ 'ਤੇ ਕਿਰਪਾ ਦ੍ਰਿਸ਼ਟੀ ਬਣਾਈ ਰੱਖੋ, ਜਿਸ ਕਰਕੇ ਮੇਰਾ ਇਹ ਸਾਰ ਗਦਾਵੜੀ ਗ੍ਰੰਥ ਬੜੇ ਸੋਹਣੇ ਢੰਗ ਨਾਲ ਅਤੇ ਬੜੇ ਸੋਹਣੇ ਤਰੀਕੇ ਨਾਲ ਲਿਖਿਆ ਵੀ ਜਾਵੇ ਅਤੇ ਬੜੇ ਸੋਹਣੇ ਢੰਗ ਨਾਲ ਸਮਾਪਤ ਹੋ ਜਾਵੇ, ਵਿਦਵਾਨ ਜਨ ਪੜ੍ਹ ਕੇ ਇਹਨੂੰ ਲਾਹ ਲੈ ਸਕਣ ਅਤੇ ਇਸ ਲਿਖਤ ਨੂੰ ਯਾਦ ਕਰਨ, ਮੇਰਾ ਗ੍ਰੰਥ ਨਿਰਵਿਘਨ ਦਰ ਸਾਹਿਬ ਸਮਾਪਤ ਹੋ ਜਾਵੇ। ਇਸ ਤਰ੍ਹਾਂ ਇਹ ਪੰਡਿਤ ਹਰਦਿਆਲ ਜੀ ਨੇ ਮਾਨੋ ਇਹ ਪਰਮੇਸ਼ੁਰ ਦੇ ਸੰਬੰਧ ਵਿੱਚ ਵੀ ਮੰਗਲ ਕੀਤਾ ਹੈ। ਸੋ ਇਹਦੀ ਆਪਾਂ ਵਿਚਾਰ ਜਿਹੜੀ ਹੈ ਜਿੰਨੀ ਕੁ ਸਮਝ ਪਈ ਉਹ ਕਰ ਲਈ ਹੈ। ਕੱਲ੍ਹ ਸਰਸਵਤੀ ਜੋ ਵਿੱਦਿਆ ਦੀ ਦਾਤੀ ਸਾਰਦਾ ਦਾ ਮੰਗਲ ਆਪਾਂ ਕਰਾਂਗੇ। ਹੁਣ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ। ਹਿਰਦੇ ਨਕੇਤ ਸਮਾਧ ਵਿਭੂਤੰ, ਕਰੁਣਾ ਕਰ ਹੈ ਵਿਸਥਾਰ, ਤਾਂ ਤੇ ਮੈਂ ਤੇ ਕਰਨਾ ਕਰ ਕੋ ਕਰੋ ਅਨੇਕ ਸੁਭਾਵ ਜੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।